ਭਾਵਨਾ ਦੇ ਸੰਯੁਕਤ ਮਨ ਨੂੰ ਇਕਾਗਰ ਕਰਕੇ ਸਤਸੰਗ ਜੀ ਗੁਰੂ ਕੀ ਕਥਾ ਕੀਰਤਨ ਸੁਣਦੇ ਹਾਂ। ਐਸੀਆਂ ਜਿਹੜੀਆਂ ਘੜੀਆਂ ਨੇ ਉਹਨਾਂ ਦੀ ਸਤਸੰਗ ਜੀ ਕੀਮਤ ਨਹੀਂ ਕਹੀ ਜਾਂਦੀ। ਜਿੰਨੀਆਂ ਸੰਸਾਰ 'ਚ ਵਸਤੂਆਂ ਨੇ, ਪਦਾਰਥ ਨੇ, ਸਾਰਿਆਂ ਥਾਵਾਂ 'ਤੇ ਉਹਨਾਂ ਦੀ ਕੀਮਤ ਇੱਕੋ ਜਿਹੀ ਨਹੀਂ ਹੁੰਦੀ। ਖੇਤ ਦੇ ਵਿੱਚ ਜਾਓ, ਉੱਥੇ ਖੇਤੀ ਦੀ ਜਿਹੜੀ ਜਿਣਸ ਹੈ ਉਹ ਸਸਤੀ ਮਿਲ ਜਾਂਦੀ ਹੈ ਬਾਜ਼ਾਰ ਨਾਲੋਂ। ਬਾਜ਼ਾਰ ਉੱਥੇ ਮਹਿੰਗੀ ਮਿਲਦੀ। ਜੇ ਕਿਤੇ ਦੁਰੇਡੇ ਚਲੇ ਜਾਈਏ ਦੂਰ, ਜਿੱਥੇ ਨਹੀਂ ਹੁੰਦੀ ਉਹ ਜਿਣਸ, ਉੱਥੇ ਸਾਨੂੰ ਜੀ ਬਾਜ਼ਾਰ ਨਾਲੋਂ ਵੀ ਮਹਿੰਗੀ ਮਿਲਦੀ। ਭਾਵ ਕੀ ਉਹਦੀ ਜਿਹੜੀ ਕੀਮਤ ਦੇ ਹਿਸਾਬ ਨਾਲ ਉਹਦੀ ਕਦਰ ਆਉਂਦੀ ਹੈ, ਵੀ ਪਤਾ ਲੱਗਦਾ ਵੀ ਹੁਣ ਇਹੀ ਜੀ ਇਹਦੀ ਕਦਰ ਹੈ। ਇਸੇ ਤਰ੍ਹਾਂ ਸਤਸੰਗਤ ਜੀ ਮਾਨਸ ਦੇ ਹੀ ਸਭ ਨੂੰ ਮਿਲੀ ਹੈ। ਆਪਾਂ ਸਾਰੇ ਭਾਵਨਾ ਨਾਲ ਬਤੀਤ ਕਰ ਰਹੇ ਹਾਂ। ਖਾਣ ਦੇ ਅੰਦਰ ਓਨੀ ਸੋਨੇ ਦੀ ਕੀਮਤ ਨਹੀਂ ਜਿੰਨੀ ਦੁਕਾਨ ਤੇ ਹੈ। ਹੀਰੇ ਜਵਾਹਰਾਤ ਨੇ ਬੜੇ ਬੜੇ ਸਤਸੰਗਤ ਜੀ ਸਮੁੰਦਰਾਂ ਤੇ ਪੱਥਰਾਂ ਦੀਆਂ ਖਾਣਾਂ ਚੋਂ ਨਿਕਲਦੇ ਨੇ, ਉੱਥੇ ਉਹਨਾਂ ਦੀ ਕੀਮਤ ਨੂੰ ਕੋਈ ਨਹੀਂ ਜਾਣਦਾ। ਜਿਸ ਵੇਲੇ ਸਤਸੰਗ ਜੀ ਜੌਹਰੀ ਦੀ ਦ੍ਰਿਸ਼ਟੀ ਆ ਜਾਂਦੇ ਨੇ ਉਦੋਂ ਪਤਾ ਲੱਗਦਾ ਵੀ ਉਹਨਾਂ ਦੀ ਕੀਮਤ ਕੀ ਹੈ। ਵੀ ਅਸੀਂ ਤਾਂ ਉਈ ਸਮਝਦੇ ਸੀ। ਮਰਦਾਨੇ ਨੇ ਜਦੋਂ ਸਤਸੰਗ ਜੀ ਹੀਰੇ ਦੀ ਕੀਮਤ ਪਵਾਈ ਨਾ ਜੌਹਰੀ ਸਾਲ ਸਰਾਏ ਤੋਂ, ਫਿਰ ਪਤਾ ਲੱਗਿਆ ਕਿ ਪਹਿਲਾਂ ਤਾਂ ਪੱਥਰ ਦੀ ਬੱਟੀ ਸਮਝਦਾ ਸੀ। ਇਸੇ ਤਰ੍ਹਾਂ ਸਤਸੰਗ ਜੀ ਸਾਰੇ ਪਦਾਰਥ ਦੁਨੀਆ ਦੇ, ਜਿਨ੍ਹਾਂ ਦੇ ਵਿੱਚ ਮਾਨਸ ਦੇ ਹੀ ਵੀ ਪਦਾਰਥ ਆ ਜਿਹੜੀ ਆਪਾਂ ਦੇਹ ਲਈ ਬੈਠੇ ਹਾਂ, ਇਹਦੇ ਵਰਗਾ ਮੌਲਿਕ ਪਦਾਰਥ ਨਹੀਂ ਕੋਈ। ਜੇ ਵਾਹਿਗੁਰੂ ਨੇ ਆਪਾਂ ਨੂੰ ਬਖਸ਼ੀ ਹੈ ਤਾਂ ਇਹਦੇ ਇੱਥੇ ਬੈਠੇ। ਜੇ ਹੋਰ ਦੇਹੀ ਵੀ ਚੌਹਾਂ ਪੈਰਾਂ ਵਾਲੀਆਂ ਹੈਗੀਆਂ, ਫੰਗਾਂ ਵਾਲੀਆਂ ਦੇਹਾਂ ਵੀ ਜਾਨਵਰਾਂ ਦੀਆਂ ਹੈਗੀਆਂ, ਉਹਨਾਂ ਨਾਲੋਂ ਕਿੰਨੀ ਸਤਸੰਗਤ ਜੀ ਇਹ ਅਮੋਲਕ ਹੈ। ਭਾਵ ਕਿ ਇਹਦੀ ਕੀਮਤ ਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਹੱਟ 'ਤੇ ਪਤਾ ਲੱਗਦਾ ਇੱਥੇ ਗੁਰਬਾਣੀ ਦੀ ਸ਼ਿਕਸ਼ਾ ਦੁਆਰਾ ਕਿ ਮਾਨਸ ਦੇਹੀ ਕਿੰਨੀ ਕੁ ਅਮੋਲਕ ਹੈ, ਵਾਹਿਗੁਰੂ ਨੇ ਸਾਨੂੰ ਬਖਸ਼ ਕੀਤੀ ਹੈ। ਫਿਰ ਇੱਥੇ ਬੈਠ ਕੇ ਸਤਸੰਗਤ ਜੀ ਕੋਈ ਦੇਸ਼ ਵਾਰਤਾ ਨਹੀਂ, ਕੋਈ ਰਾਜ ਵਾਰਤਾ ਨਹੀਂ, ਕਿਸੇ ਦੇਵੀ ਦੇਵਤੇ ਦੀ ਉਸਤ ਦੀ ਨਿੰਦਿਆ ਨਹੀਂ, ਨਰੋਲ ਵਾਹਿਗੁਰੂ ਦਾ ਜਸ। ਦੂਸਰਾ ਜਿਹਨੇ ਜਸ ਕਰਨਾ ਸਿਖਾਇਆ ਗੁਰੂਆਂ ਨੇ, ਔਰ ਉਹਨਾਂ ਦੀ ਉਪਮਾ, ਉਹ ਆਪ ਪਰਮੇਸ਼ਰ ਰੂਪ ਹਨ, ਆਪ ਗੁਪਤ ਰਹੇ, ਸੰਗਤ ਦੇ ਵਿੱਚ ਵਰਤੇ ਆਪ ਜੀ। ਕਲਯੁਗ ਦੇ ਸਮੇਂ ਦੇ ਅੰਦਰ ਜੀਵ ਬਹੁਤੇ ਹੰਕਾਰੀ ਤੇ ਹਉਮੈ ਦੇ ਭਰੇ ਦੇਖ ਕੇ ਆਪ ਨੇ ਸਤਸੰਗਤ ਜੀ ਬਹੁਤੀ ਨਿਮਰਤਾ ਧਾਰੀ। ਜੇ ਕੋਈ ਹੰਕਾਰੀ ਹੋਵੇ ਨਾ, ਆਪਾਂ ਵੀ ਜੇ ਉਹਨੇ ਕੋਲ ਜਾ ਕੇ ਹੰਕਾਰ ਕਰ ਲਈਏ ਤਾਂ ਉਹਨੇ ਹੰਕਾਰ ਨੂੰ ਆਪਾਂ ਮੇਟ ਨਹੀਂ ਸਕਦੇ। ਜੇ ਹੰਕਾਰੀ ਕੋਲ ਜਾ ਕੇ ਆਪਾਂ ਨਿਮਰਤਾ ਧਾਰਨ ਲੱਗ ਜੀ, ਉਹ ਦੋ ਨਹੀਂ, ਚਾਰ ਨਹੀਂ, ਛੇ ਦਿਨ ਨਹੀਂ, ਥੋੜੇ ਜਿਹੇ ਦਿਨਾਂ ਬਾਅਦ ਉਹ ਵੀ ਨਿਮਰਤਾ ਵਾਲਾ ਹੀ ਹੋ ਜਾਂਦਾ। ਇਸੇ ਤਰ੍ਹਾਂ ਸਤਸੰਗ ਜੀ ਗੁਰੂ ਕਿਆਂ ਜਿੰਨੀ ਨਿਮਰਤਾ ਔਰ ਗਰੀਬੀ ਕਿਹਦੇ ਵਿੱਚ ਹੋਣੀ ਹੈ। ਬੜੇ ਬੜੇ ਅਵਤਾਰ ਹੋਏ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿੰਨ ਜਾਪ ਉਚਾਰ। ਜਿੰਨੇ ਪਹਿਲਾਂ ਅਵਤਾਰ ਹੋਏ ਦਸਵੀਂ ਪਾਤਸ਼ਾਹ ਕਹਿੰਦੇ ਭਾਈ, ਸਾਰਿਆਂ ਨੇ ਆਪੋ ਆਪਣਾ ਜਾਪ ਜਪਾਇਆ, ਵਾਹਿਗੁਰੂ ਦਾ ਜਾਪ ਜਪਾ ਕੇ ਆਪ ਸਤਸੰਗ ਜੀ ਸੰਗਤ ਦੇ ਵਿੱਚ ਰਲ ਮਿਲ ਕੇ ਬੈਠੇ ਗੁਰੂ ਮਹਾਰਾਜ ਸਾਹਿਬ ਜੀ। ਐਸੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸਤਸੰਗਤ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਕਥਾ ਆਪਾਂ ਵਿਚਾਰ ਰਹੇ ਹਾਂ। ਆਪ ਨੇ ਕੱਲ੍ਹ ਪ੍ਰਸੰਗ ਸੁਣ ਲਿਆ ਹੈ। ਇਹ ਗੁਰੂ ਘਰ ਦਾ ਦੁਖੀ, ਅਤਿਅੰਤ ਪੂਰਵਲੇ ਪਾਪਾਂ ਕਰਕੇ ਗ੍ਰਸਿਆ ਹੋਇਆ ਚੰਦੂ ਸਤਸੰਗਤ ਜੀ, ਜਿੱਦੀ ਜਹਾਂਗੀਰ ਬਾਦਸ਼ਾਹ ਨੂੰ ਪ੍ਰੇਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ 2 ਲੱਖ ਧਨ ਸਤਸੰਗਤ ਜੀ ਲਵਾ ਦਿੱਤਾ ਕਿ ਹੇ ਬਾਦਸ਼ਾਹ, ਤੇਰੇ ਪੁੱਤਰ ਕਹਿ ਖੁਸਰੋ ਨੂੰ ਇਹਨਾਂ ਨੇ ਸ਼ਰਨ ਦਿੱਤੀ ਹੈ। ਗੁਰੂ ਕਾ ਦਰਵਾਜ਼ਾ ਤਾਂ ਭਾਈ ਸਭ ਵਾਸਤੇ ਹੀ ਖੁੱਲ੍ਹਾ ਹੈ। ਵਰਤਮਾਨ ਸਮੇਂ ਵਿੱਚ ਵੀ ਜੇ ਕੋਈ ਸਤਸੰਗ ਜੀ ਕਿਸੇ ਸਿੰਘ ਨੂੰ ਭੋਜਨ ਛਕਾ ਦਿੰਦਾ ਸੀ ਤਾਂ ਗੌਰਮੈਂਟਾਂ ਉਹਨੂੰ ਤੰਗ ਕਰਦੀਆਂ ਸੀ। ਜੇ ਘਰ ਸਾਧ ਨਾ ਸੇਵੀਏ, ਹਰ ਕੀ ਪੂਜਾ ਨਾ ਹੈ, ਤੇ ਘਰ ਮਰ ਹਟ ਸਾਰ ਕੇ ਭੂਤ ਵਸੇ ਤਨ ਮਾਹੇ। ਇਹ ਗ੍ਰਹਿਸਤੀ ਦਾ ਧਰਮ ਹੈ, ਭਾਵੇਂ ਕੋਈ ਪਾਪੀ ਚੋਰ ਡਾਕੂ ਕੋਈ ਆ ਜਾਵੇ, ਘਰੋਂ ਕਦੇ ਭੁੱਖਾ ਨਾ ਜਾਣ ਦੇਵੇ। ਤੋ ਸਤਸੰਗਤ ਜੀ, ਨਿਵਾਸ ਨਾ ਦੇਵੇ, ਗ੍ਰਾਸ ਤਾਂ ਫਿਰ ਵੀ ਦੇਵੇ, ਚਾਹੇ ਕੁਝ ਵੀ ਹੋਵੇ, ਰਾਤ ਨਾ ਭਾਵੇਂ ਕਟਾਵੇ, ਵੀ ਕੀ ਪਤਾ ਕੌਣ ਹੋਊਗਾ, ਪਰ ਸਤਸੰਗਤ ਜੀ ਭੁੱਖੋਂ ਟੇਟ ਪੇਟੋਂ ਭੁੱਖਾ ਨਾ ਕਿਸੇ ਨੂੰ ਮੋੜੇ। ਇਹ ਗ੍ਰਿਸਤੀ ਦਾ ਧਰਮ ਹੈ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਉਹ ਗ੍ਰਿਸਤੀ ਸਤਸੰਗਤ ਜੀ ਦੁਨੀਆਂ ਗੰਗਾ ਦੇ ਜਲ ਚ ਨਹਾਉਣ ਜਾਂਦੀ ਹੈ ਕਿ ਉਹ ਪਾਵਨ ਹੈ, ਲੇਕਿਨ ਜਿਹੜਾ ਆਪਣੇ ਸਰੀਰ ਨੂੰ ਸਤਸੰਗ ਜੀ ਸਮਝ ਲੈਂਦਾ ਕਿ ਇਹ ਇਹਦੀ ਕਮਾਈ ਪੁੰਨ ਦਾਨ ਤੇ ਹੀ ਲੱਗੇ, ਉਹ ਸਤਸੰਗ ਜੀ ਗੰਗਾ ਦੇ ਜਲ ਨਾਲੋਂ ਵੀ ਗ੍ਰਿਸਤੀ ਪਵਿੱਤਰ ਹੈ। ਸੋ ਗੁਰੂ ਜੇ ਦਰ ਆਵਤ ਜਾਤੇ ਉਹ ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਜਿੱਥੇ ਆਉਣ ਜਾਣੇ ਨੂੰ ਕੋਈ ਰੁਕਾਵਟ ਨਹੀਂ, ਕੋਈ ਵੀ ਆ ਜਾਵੇ, ਉਹ ਦਰ ਵੀ ਕਦੇ ਛੱਡੀਦਾ? ਐਸੀ ਨਿਰਦਈ ਧਰਤੀ 'ਚ ਆਪਾਂ ਆ ਗਏ, ਕੜਸੋਆਂ ਕੰਨਾਂ ਦੁਆਰਾ ਸੁਣੀ ਦੀਆਂ ਨੀ, ਫਲਾਣੇ ਥੋਂ ਬੁੜਾ ਬੁੜੀ ਪੁੱਤ ਧੀ ਨੇ ਕੱਢ ਦਿੱਤੇ, ਫਲਾਣੇ ਥੋਂ ਫਲਾਣੇ ਆਏ ਸੀ ਉਹ ਕੱਢ ਦਿੱਤੇ, ਕਦੇ ਇੰਡੀਆ 'ਚ ਨਹੀਂ ਸੀ ਇਹ ਸੁਣਿਆ। ਪਰ ਸਤਸੰਗ ਜੀ ਐਸ ਦਰ ਦੇ ਉੱਤੋਂ ਕੋਈ ਕੱਢਿਆ ਨਹੀਂ ਜਾਂਦਾ। ਇਹੋ ਜਿਹੇ ਦਰ 'ਤੇ ਸਤਸੰਗ ਜੀ ਜੇ ਕਹਿ ਖੁਸਰੋ ਆ ਗਿਆ, ਮਹਾਰਾਜ ਨੇ ਇਹ ਤਾਂ ਨਹੀਂ ਦੇਖਿਆ ਵੀ ਜਹਾਂਗੀਰ ਦਾ ਬਾਦਸ਼ਾਹ ਦਾ ਲੜਕਾ ਸੀ, ਵੱਡਾ ਕਰਕੇ ਉਹਨੂੰ ਵਡਿਆਇਆ ਹੈ। ਭਾਵੇਂ ਰੰਕ ਕੰਗਾਲ ਸੀ ਕੋਈ, ਭਾਵੇਂ ਕੋਈ ਅਮੀਰ ਸੀ, ਜੋ ਗੁਰੂ ਕੇ ਦਰ ਤੇ ਆ ਜਾਂਦਾ ਸੱਚੇ ਪਾਤਸ਼ਾਹ ਸਭ ਨੂੰ ਹੀ ਨਵਾਜਦੇ। ਇਹ ਐਸਾ ਦਰ ਸਤਸੰਗਤ ਜੀ ਆ ਗੁਰੂ ਘਰ ਹੈ। ਸੋ ਪ੍ਰੇਮੀ ਜਾਣੋ, ਇਹਨੇ ਤੂਮਤ ਲਾਈ ਹੈ ਜਹਾਂਗੀਰ ਬਾਦਸ਼ਾਹ। ਗੁਰੂ ਅਰਜਨ ਦੇਵ ਜੀ ਚੋਰ ਰੱਖਦੇ, ਤੇਰੀ ਜਨਮ ਪੱਤਰੀ ਚੋਰੀ ਹੋ ਗਈ, ਲਕੋਲੀ ਆਪ ਇਸਨੇ, ਨਾਲ ਹੀ ਪਿਰਥੀਏ ਨੂੰ ਇਹ, ਉਹਦਾ ਹੱਕ ਸੀ ਗੁਰਤਾ ਗੱਦੀ ਦਾ, ਵੱਡੇ ਭਰਾ ਦਾ, ਖੋ ਕੇ ਗੁਰਤਾ ਗੱਦੀ ਹੰਕਾਰੀ ਹੋ ਗਏ। ਮਾਇਆ ਲੋਕ ਬਹੁਤ ਦਿੰਦੇ ਨੇ, ਕੋਈ ਚੋਰਾਂ ਤੋਂ ਲਿਆਉਂਦੇ ਨੇ, ਇਹਾਂ ਜਿਹੀਆਂ ਤੂਮਤਾਂ ਲਾਈਆਂ। ਅਖੀਰ 'ਤੇ ਆ ਕੇ ਇਹਨੂੰ ਇਹੀ ਸਤਸੰਗ ਜੀ ਦਾਸ ਸੁਝਿਆ ਕਿ ਤੇਰੇ ਕਹਿ ਖੁਸਰੇ ਲੜਕੇ ਨੂੰ ਜਿਹਨੂੰ ਤੂੰ ਦੇਸ਼ ਨਿਕਾਲਾ ਦੇ ਚੁੱਕਿਆ ਸੀ, ਗੁਰੂ ਅਰਜਨ ਦੇਵ ਜੀ ਨੇ 5000 ਰੁਪਈਆ ਦਿੱਤਾ, ਨਾਲੇ ਨਾਲੇ ਉਹਨਾਂ ਨੂੰ ਆਪਦੀ ਸ਼ਰਨ ਵਿੱਚ ਰੱਖਿਆ ਹੈ, ਨਾਲੇ ਇਉਂ ਕਿਹਾ ਕਿ ਅਸੀਂ ਕੋਈ ਜਹਾਂਗੀਰ ਦੀ ਪਰਜਾ ਨਹੀਂ ਹਾਂ, ਅਸੀਂ ਵੱਖਰੇ ਹਾਂ। ਹੋ ਸਕਦਾ ਕਿਸੇ ਦਿਨ ਇਹ ਬਗਾਵਤ ਖੜੀ ਕਰ ਦੇਣ ਬਾਦਸ਼ਾਹ। ਐਂ ਸਤਸੰਗ ਜੀ ਬਹੁਤ ਹੀ ਝੂਠੀਆਂ ਉੱਚੀਆਂ ਨੀਵੀਆਂ ਤੂਮਤਾਂ ਲਾਈਆਂ। ਬਾਦਸ਼ਾਹ ਨੂੰ ਕਹਿਣਾ ਪਿਆ, ਚੰਗਾ ਚੰਦੂ ਦੱਸ ਫਿਰ ਆਪਾਂ ਕੀ ਡੰਨ ਲਾਈਏ। ਕਹਿੰਦਾ ਜੀ ਉਹਨਾਂ ਦੀ ਹਸੀਅਤ ਮਾਇਆ ਦੇ ਹਿਸਾਬ ਨਾਲ 2 ਲੱਖ ਤੋਂ ਘੱਟ ਤਾਂ ਨਹੀਂ ਚਾਹੀਦਾ। ਸਤਸੰਗਤ ਜੀ 2 ਲੱਖ ਤਾਂ ਹੁਣ ਵੀ ਬਹੁਤ ਜ਼ਿਆਦਾ ਆ, ਉਦੋਂ ਤਾਂ 2 ਲੱਖ ਕੁਛ ਰੁਪਈਆ ਨਹੀਂ ਸੀ ਲੱਭਦਾ, 1 ਰੁਪਈਏ ਦੀ ਮਣ ਕਣਕ ਕਹਿੰਦੇ ਆ ਜਾਂਦੀ ਸੀ ਉਦੋਂ। ਜਿਵੇਂ ਸਤਸੰਗਤ ਜੀ, ਬਾਦਸ਼ਾਹ ਨੇ ਤਾਂ ਕਿਹਾ ਕਿ ਉਹਨਾਂ ਨੂੰ ਜਾ ਕੇ ਪ੍ਰੇਮ ਨਾਲ ਕਹੋ ਵੀ ਡੰਨ ਦੇਣ ਜਾਂ ਫਿਰ ਲਾਹੌਰ ਆਉਣ। ਇਹਨੇ ਜਿਹੜੇ ਸਤਸੰਗ ਜੀ ਸਿਪਾਹੀ ਭੇਜੇ ਹੈ ਉਹਨਾਂ ਨੂੰ ਕਿਹਾ ਕਿ ਜਾ ਕੇ ਤਾੜਨਾ ਉਹਨਾਂ ਨੂੰ, ਰੋਬ ਦੇ ਕਰਕੇ ਉਹਨਾਂ ਕੋਲੋਂ 2 ਲੱਖ ਲਓ, ਜੇ ਨਹੀਂ ਦਿੰਦੇ ਤਾਂ ਪਕੜ ਕੇ ਲਿਆਓ ਉਹਨਾਂ ਨੂੰ, ਉਹਨਾਂ 'ਤੇ ਸਖਤਾਈ ਪੂਰੀ ਕਰਨੀ ਹੈ। ਜਿਸ ਪ੍ਰਕਾਰ ਸਤਸੰਗਤ ਜੀ ਇਹ ਪੁਲਿਸ ਦੇ ਬੰਦੇ ਲਾਹੌਰ ਤੋਂ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਪਾਸ ਨੂੰ ਭੇਜ ਰਿਹਾ ਹੈ ਚੰਦੂ, ਉਹ ਖਾਲਸਾ ਜੀ ਬਿਰਤੀਆਂ ਨੂੰ ਕਾਗਰ ਕਰੋ, ਬਲਿਹਾਰ ਜਾਈਏ ਨਿਰਵੈਰ ਸਤਿਗੁਰੂ ਜੀ, ਜਿਹੜੇ ਕਦੇ ਵੀ ਸੁਪਨੇ 'ਚ ਕਿਸੇ ਦਾ ਸਤਸੰਗ ਜੀ ਬੁਰਾ ਨਹੀਂ ਚਿੱਤ ਵਧੇ, ਜਿਨ੍ਹਾਂ ਨੇ ਅਵਤਾਰ ਹੀ ਸਾਰਿਆਂ ਦਾ ਭਲਾ ਕਰਨ ਵਾਸਤੇ ਧਾਰਿਆ ਹੈ। ਐਸੇ ਸਤਿਗੁਰਾਂ ਦੇ ਨਾਲ ਸਤਸੰਗ ਜੀ ਉਸ ਸਮੇਂ ਦੇ ਜ਼ਾਲਮ ਲੋਕ ਕੈਸਾ ਵਰਤਾਓ ਕਰ ਰਹੇ ਹਨ।
ਗਹੋ ਪਰਵਾਨਾ ਗਮਨਿਓ ਤੂਰਨ,
ਜਿਹੜਾ ਪੁਲਿਸ ਦੇ ਵਿੱਚ ਮੁਖੀ ਸੀ ਬੰਦਾ ਸਤਸੰਗ ਜੀ, ਉਸ ਨੂੰ ਕਹਿਣ ਲੱਗਾ ਆਹ ਲੈ ਪਰਵਾਨਾ ਚਿੱਠੀ। ਚੰਦੂ ਕਹਿੰਦਾ ਛੇਤੀ ਜਹਾ ਅੰਮ੍ਰਿਤਸਰ ਸਾਹਿਬ,
ਲਿਹੋ ਦੋਏ ਲੱਖ ਦਰਬ ਕਰ ਪੂਰਨ,
ਜਾਂਦੇ ਸਾਰੀ 2 ਲੱਖ ਅਗਰਾਹ ਲੈ, ਕਦ ਦੇਰ ਨੀ ਲਾਉਣੀ ਹੈ ਤੈਂ,
ਜਾਓ ਸਦਾਸਰ ਹੁਕਮ ਪ੍ਰਕਾਸ਼,
ਜਾ ਕੇ ਹੁਕਮ ਪ੍ਰਗਟ ਕਰਦੇ ਅੰਮ੍ਰਿਤਸਰ,
ਲਿਓ ਸਭ ਕੁਛ ਸ੍ਰੀ ਅਰਜਨ ਪਾਸ,
ਗੁਰੂ ਅਰਜਨ ਦੇਵ ਜੀ ਦੇ ਪਾਸੋਂ ਲੈ ਲਾ ਧਨ,
ਮਿਰਦਲ ਨਾ ਬੋਲੋ ਲਿਓ ਧਨ ਰਾਸੀ।
ਉੱਥੇ ਲੋਕ ਜਿਹੜੇ ਉਹਨਾਂ ਦੇ ਸੇਵਕ ਨੇ ਬੜੇ ਹੱਥ ਜੋੜ ਜੋੜ ਕੇ ਕੋਮਲ ਬਚਨ ਬੋਲਦੇ ਨੇ, ਤੁਸੀਂ ਨਾ ਐ ਬੋਲਿਓ ਪੁਲਸੀਆਂ ਨੂੰ, ਕਹਿੰਦਾ ਧਨ ਲਿਓ ਸਾਰਾ ਤੇ ਕੈੜੇ ਹੋ ਕੇ ਬੋਲਿਓ,
ਨਾਹੇ ਤਾਂ ਆਨੋ ਹਜ਼ਰਤ ਪਾਸੀ,
ਜੇ ਨਹੀਂ ਦੇਊਗਾ ਨਾ 2 ਲੱਖ ਤਾਂ ਪਕੜ ਲਿਆ ਆਇਓ ਬਾਦਸ਼ਾਹ ਦੇ ਕੋਲੇ ਲਾਹੌਰ।
ਅਪਰ ਕਿਸੇ ਕੋ ਕਹਿਓ ਨਾ ਕੀਜੈ,
ਹੋਰ ਕਿਸੇ ਦਾ ਕਿਹਾ ਮੰਨਿਓ ਨਾ,
ਗਮਨਿਓ ਅਵੇ ਸ਼ਿਪਰ ਪਹੁੰਚੀ ਜੈ,
ਛੇਤੀ ਜਾਓ ਹੁਣ,
ਚਲਿਓ ਅਹਿਦੀਆਂ ਲੈ ਪਰਵਾਨਾ।
ਉਹ ਅਹਿਦੀਆ ਜਿਹੜਾ ਸਿਪਾਹੀ ਸੀ ਸੱਸ ਨੀ ਦੂਸਰਿਆਂ ਸਿਪਾਹੀਆਂ ਦਾ ਮੁਖੀ, ਉਹ ਚਿੱਠੀ ਲੈ ਕੇ ਚੱਲ ਪਿਆ
ਪਿੱਛੇ ਔਰ ਪਾਪੀ ਹਰਖਾਨਾ।
ਮਗਰੋਂ ਪਾਪੀ ਚੰਦੂ ਬਹੁਤ ਖੁਸ਼ ਹੋ ਰਿਹਾ ਹੈ, ਉਹ ਨੀ ਪਤਾ ਆਪਣੀ ਜੜ ਆਪ ਪੱਟ ਰਿਹਾ ਹੈ।
ਬੀਤੇ ਸੰਮਤ ਕਰ ਪਾਉ
ਕੀ ਚਤਬਦਾ, ਕਹਿੰਦਾ ਕਈ ਸਾਲ ਹੋ ਗਏ ਯਤਨ ਕਰਦਿਆਂ ਨੂੰ, ਗੁਰੂ ਅਰਜਨ ਦੇਵ ਜੀ ਫੜੇ ਨੀ ਗਏ ਹੁਣ ਤੱਕ,
ਆਪ ਕੁਛ ਲਾਗੋ ਮੇਰੋ ਦਾਉ।
ਹੁਣ ਅੰਦਾਜ਼ਾ ਲਾਉਂਦਾ ਕਹਿੰਦਾ ਮੇਰਾ ਦਾ ਲੱਗ ਰਿਹਾ ਹੁਣ,
ਲੈਹੋ ਬੈਰ ਦਿਉ ਦੁੱਖ ਤੈਸੇ,
ਇਹੋ ਜਿਹਾ ਦੁੱਖ ਦਿਉ ਬੈਰ ਪੂਰਾ ਲਾਉ ਹੁਣ,
ਸੁੱਤਾ ਮੋਹ ਸੰਕਟ ਲੈ ਜੈਸੇ,
ਜਿਵੇਂ ਮੇਰੀ ਪੁੱਤਰੀ ਖੁਆਰੀ ਆ ਮੈਂ ਦੁੱਖ ਭਰਦਾ ਹਾਂ।
ਨੈ ਪੈ ਕਰਿਓ ਨ ਲੀਨ ਸਗਾਈ,
ਮੇਰੇ ਤੋਂ ਡਰਿਆ ਨਹੀਂ ਹੈ ਕਿ ਬਾਦਸ਼ਾਹ ਦਾ ਦੀਵਾਨ ਹੈ, ਮੇਰੀ ਲੜਕੀ ਦਾ ਰਿਸ਼ਤਾ ਮੋੜਿਆ।
ਕਰ ਬੇਨਤੀ ਪੀ ਮੋਹੇ ਪਠਾਈ,
ਮੈਂ ਬੇਨਤੀਆਂ ਵੀ ਕੀਤੀਆਂ,
ਲਾਗੀ ਅਬ ਲਓ ਆਂਚ ਨਤਾਤੀ,
ਹੁਣ ਤੱਕ ਇਹਨਾਂ ਨੂੰ ਤੱਤੀ ਹਵਾ ਨੀ ਲੱਗੀ ਗੁਰੂ ਅਰਜਨ ਦੇਵ ਜੀ ਨੂੰ,
ਬੈਠ ਰਹੇ ਕਰ ਸੀਤਲ ਛਾਤੀ,
ਠੰਡੀ ਛਾਤੀ ਹਿਰਦਾ ਕਰਕੇ ਬੈਠਾ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ।
ਕਰਤ ਰਹੇ ਮੈਂ ਯਤਨ ਕਨੇਰੇ,
ਮੈਂ ਬੜੇ ਇਹਨਾਂ ਨੂੰ ਮਾਰਨ ਦੇ ਯਤਨ ਕਰਦਾ ਰਿਹਾ,
ਤਿਨਕੇ ਸੰਕਟ ਗਏ ਉਹਨਾਂ ਨੇੜੇ,
ਇਹਨਾਂ ਦੇ ਨੇੜੇ ਦੁੱਖ ਵੀ ਨੀ ਗਿਆ ਹੈ, ਸੁਲਹੀ ਵੀ ਚੜ ਕੇ ਗਿਆ ਸੀ ਉਹ ਵੀ ਮਰ ਗਿਆ, ਸੁਲੱਭੀ ਗਿਆ ਉਹ ਮਰ ਗਿਆ, ਪਿਰਥੀਆ ਵੀ ਚਤਬਦਾਈ ਮਰ ਗਿਆ।
ਖਤਰਨ ਵਿਖੇ ਲਾਜ ਮਮ ਖੋਈ,
ਖੱਤਰੀ ਬਰਾਦਰੀ ਦੇ ਅੰਦਰ ਮੇਰੀ ਤਾਂ ਲਾਜ ਹੀ ਇਹਨਾਂ ਨੇ ਗੁਆ ਦਿੱਤੀ,
ਕਰਨ ਸੰਬੰਧ ਨਾ ਮਾਨੇ ਕੋਈ,
ਕੋਈ ਵੀ ਸੰਬੰਧ ਹੁਣ ਮੇਰੀ ਲੜਕੀ ਦਾ ਕਰਨਾ ਨੀ ਮੰਨਦਾ, ਕੋਈ ਲੈਂਦਾ ਨੀ ਦਿਸਦਾ।
ਸੋ ਅਦਲਾ ਅਬ ਆਵੇ ਹਾਥ, ਸੋ ਬਦਲਾ ਅਬ ਆਵੇ ਹਾਥ,
ਉਹ ਬਦਲਾ ਹੁਣ ਮੈਂ ਲਾਉਂਗਾ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ।
ਜਿਵੇਂ ਵਿਚਾਰ ਮੂਰਖ ਮੁੱਦ ਸਾਥ,
ਇਉਂ ਖਾਲਸਾ ਜੀ ਲਾਹੌਰ ਵਿੱਚ ਘਰ ਬੈਠਾ ਚੰਦੂ ਪਾਪੀ ਆਨੰਦ ਧਾਰ ਕੇ ਚਿਤਵ ਰਿਹਾ ਹੈ,
ਨਹਿ ਜਾਣੇ ਨਿਜ ਮੂਲ ਉਪਾਰਤ,
ਇਉਂ ਨਹੀਂ ਜਾਣਦਾ ਜੜ ਆਪਣੀ ਆਪ ਉਪਾੜੀ ਜੀਉ, ਇਹ ਜਿਹੜੇ ਮਨਵਤੀਏ ਨੇ ਆਪਣੀਆਂ ਜੜਾਂ ਆਪ ਹੀ ਪਟਦੇ ਹਨ,
ਆਪਣੇ ਪਰ ਅਪਦਾ ਵੱਡ ਡਾਰਤ,
ਆਪਣੇ ਉੱਤੇ ਬਿਪਤਾ ਪਾ ਰਿਹਾ ਹੈ ਜਨਮਾਂ ਜਨਮਾਂ ਤੇ,
ਇਸ ਜਗ ਮੈਂ ਦੁੱਖ ਭੋਗ ਕਨੇਰੇ,
ਇਸ ਜਗ ਦੇ ਵਿੱਚ ਵੀ ਦੁੱਖ ਭੋਗ ਕੇ ਮਰੇਗਾ, ਨੱਕ ਚ ਨਕੇਲ ਪਾਲਣੀ ਆ ਬਿਧੀ ਚੰਦ ਨੇ ਦਿੱਲੀਓ ਹੀ,
ਮਰਿਓ ਕੁਮਿਰਤ ਕੋ ਮ੍ਰਿਤ ਅੰਤ ਕੇ ਬੇਰੇ,
ਅੰਤ ਦੇ ਸਮੇਂ ਖੋਟੀ ਮੌਤ ਮਰੇਗਾ, ਕੁੱਤਿਆਂ ਨਾਲ ਜੂਠਾ ਖਵਾਉਂਦੇ ਖਵਾਉਂਦੇ ਸਿੱਖਾਂ ਨੇ ਲਾਹੌਰ ਲਿਆਉਣਾ। ਜਿਹੜੇ ਪਠਿਆਰੇ ਨੇ ਸਤ ਸੰਗਤ ਜੀ, ਇਹਦਾ ਹੁਕਮ ਮੰਨ ਕੇ ਕੜਛੇ ਨਾ ਗੁਰੂ ਤੇਗ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਰੇਤ ਪਾਉਣੀ ਹੈ ਨਾ ਤੱਤੀ, ਉਹਨਾਂ ਹੀ ਕਹਿਣਾ ਓਏ ਪਾਪੀ ਆ ਤੂੰ ਕਿੱਥੋਂ ਮੱਥੇ ਲੱਗਿਆ ਆ ਗਿਆ, ਤੂੰ ਮੇਰੇ ਕੋਲੋਂ ਆਹ ਪਾਪ ਕਰਵਾਇਆ ਸੀ, ਉਹਨੇ ਕੜਛਾ ਮਾਰਨਾ ਇਹਦੇ ਟੋਟਣ ਦੇ ਵਿੱਚ ਸਤ ਸੰਗਤ ਜੀ, ਫਿਰ ਬੌਂਦਲ ਹੋ ਕੇ ਇਹਦੀ ਮੌਤ ਹੋਣੀ ਹੈ, ਐ ਖੋਟੀ ਮੌਤ ਮਰਨਾ ਇਸ ਚੰਦੂ ਨੇ,
ਨਰਕ ਅਗਾਰੀ ਪਰ ਹੋ ਜਾਏ,
ਕਹਾਂ ਜਾ ਕੇ ਨਰਕ ਚ ਪਵੇਗਾ,
ਨਹੀਂ ਅਣਜਾਣ ਲਖੇ ਇਸ ਪਾਏ,
ਅਣਜਾਣ ਹੈ ਜਾਣਦਾ ਨੀ ਕਿ ਮੇਰੇ ਨਾਲ ਕੀ ਹੋਊ, ਗੁਰੂ ਸਾਹਿਬ ਨਾਲ ਬੈਰ ਕਮਾ ਕੇ,
ਚੱਲ ਲਾਹੌਰ ਤੇ ਐਦੀ ਆਇਓ,
ਜਗ ਨੂੰ ਸੱਚ ਸੰਜੇ ਦਾ ਭੇਜੇ ਹੋਏ ਜਿਹੜੇ ਸਿਪਾਹੀ ਸੀ ਉਹ ਆ ਗਏ ਅੰਮ੍ਰਿਤਸਰ,
ਹੁਣ ਕਰੂਰ ਜੋ ਦੁਸ਼ਟ ਸਿਖਾਇਓ,
ਇਹ ਦੁਸ਼ਟ ਨੇ ਤਾਂ ਕਿਹਾ ਸੀ ਨਾ ਜਾ ਕੇ ਪੁਲਿਸ, ਜਿਵੇਂ ਪੁਲਿਸਾਂ ਦਾ ਸੁਭਾਅ ਹੁੰਦਾ ਗਾਲ ਕੱਢਣੀ ਆ ਕੇ ਰੋਬ ਦੇਣਾ ਫੋਕੇ ਸੱਤ ਨੀ ਦਬਕੇ ਮਾਰਨੇ, ਇਹ ਸਿੱਖਿਆ ਦਿੱਤੀ ਸੀ ਇਸ ਨੇ ਕਿ ਗੁਰੂ ਅਰਜਨ ਦੇਵ ਜੀ ਨੂੰ ਐ ਬੋਲਿਓ।
ਦੋਹਰਾ ਸ੍ਰੀ ਅਰਜਨ ਬੈਠੇ ਗੁਰੂ,
ਸਤ ਸੰਗਤ ਜੀ ਇੱਧਰ ਗੁਰੂ ਅਰਜਨ ਦੇਵ ਜੀ ਬੈਠੇ ਹਨ,
ਜਾਣਤ ਸਕਲ ਪ੍ਰਸੰਗ,
ਆਪ ਅੰਤਰਜਾਮੀ ਨੇ ਜਾਣਗੇ ਸਾਰਾ ਪ੍ਰਸੰਗ ਕੇ ਸਾਨੂੰ ਲੈਣ ਵਾਸਤੇ ਆ ਰਹੇ ਨੇ, ਜਮਦੂਤ ਨੇ ਆ ਰਹੇ ਨੇ, ਆਪ ਅੰਤਰਜਾਮੀ ਸੀ ਸਭ ਸਮਝ ਗਏ,
ਐਦੀ ਨੇ ਦਰਸ਼ਨ ਕਰਿਓ,
ਜਦੋਂ ਆ ਕੇ ਸਤ ਜੀ ਪੁਲਸੀਆਂ ਨੇ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਜੀ ਦੇ,
ਪਾ ਸੀਤਲ ਸਰਬੰਗ,
ਸਤ ਸੰਗਤ ਜੀ ਆਖੋ ਵਾਹਿਗੁਰੂ, ਇਹਨੂੰ ਕਹਿੰਦੇ ਅੰਮ੍ਰਿਤ ਭਰੀ ਦ੍ਰਿਸ਼ਟੀ, ਹਿਰਦਾ ਸ਼ਾਂਤ ਹੋ ਗਿਆ ਸਤਸੰਗ ਜਿਹੜਾ ਮੁਖੀ ਸਿਪਾਹੀ ਸੀ ਉਹਦਾ, ਮੂੰਹੋਂ ਕੌੜੇ ਬਚਨ ਉਹਨੇ ਕੀ ਬੋਲਣੇ ਸੀ,
ਚੌਪਈ ਲਿਖਿਓ ਸ਼ਾਹੋ ਕੋ ਧਰਿਓ ਅਗਾਰੀ,
ਰੋਬ ਨਾ ਬੋਲਿਆ ਨਹੀਂ ਕੋਈ ਫਿੱਕਾ ਬਚਨ ਨਹੀਂ ਮੂੰਹੋਂ ਕੁਝ ਵੀ ਕਿਹਾ, ਨਮਸਕਾਰ ਕਰਕੇ ਜੋ ਚਿੱਠੀ ਸੀ ਮੂਹਰੇ ਰੱਖ ਦਿੱਤੀ ਗੁਰੂ ਅਰਜਨ ਦੇਵ ਜੀ ਦੇ,
ਆਪ ਜੋੜ ਕਰ ਬੰਧਨ ਤਾਰੀ,
ਹੱਥ ਜੋੜ ਕਰਕੇ ਮੱਥਾ ਟੇਕ ਦਿੱਤਾ ਸਿਪਾਹੀ ਨੇ,
ਦੇਖ ਸਰੂਪ ਸੁਭਾਵ ਵਿਸਾਲਾ,
ਜਦੋਂ ਮਹਾਰਾਜ ਦਾ ਸੁੰਦਰ ਸਰੂਪ ਦੇਖਿਆ ਤੇ ਸੁਭਾਅ ਦੇਖਿਆ ਸਿੱਖਾਂ ਨਾਲ ਬਚਨ ਕਰਦੇ ਮਹਾਰਾਜ ਜੀ,
ਐਦੀ ਕਹਿ ਨਾ ਸਕਿਓ ਤਿਸ ਕਾਲਾ,
ਉਹਦੇ ਚ ਹਿੰਮਤ ਹੀ ਨਹੀਂ ਪਈ ਫਿੱਕਾ ਬਚਨ ਬੋਲਣ ਦੀ ਸਤ ਸੰਗਤ ਜੀ ਸਿਪਾਹੀ ਦੇ,
ਸਤਿਗੁਰ ਸੋ ਖਲਾਇ ਪਠਾ ਪਠਵਾਯੋ,
ਸਤਿਗੁਰਾਂ ਨੇ ਖੁਲਾਈ ਚਿੱਠੀ ਤੇ ਪੜਾਈ,
ਧਨ ਦੋਏ ਲੱਖ ਸਾਹੋ ਮੰਗਵਾਇਓ,
ਕੀ ਲਿਖਿਆ ਕਿ ਬਾਦਸ਼ਾਹ ਦਾ ਹੁਕਮ ਹੈ 2 ਲੱਖ ਰੁਪਇਆ ਭੇਜ ਦਿਓ,
ਸ੍ਰੀ ਅਰਜਨ ਸਗਰੀ ਵਿਦ ਜਾਨੀ,
ਇਹ ਸਾਰੀ ਵਿਧੀ ਜਾਣ ਲਈ ਕਿ ਇਹ ਸਭ ਸਾਜਿਸ਼ ਹੈ ਜਿਹੜੀ ਚੰਦੂ ਵਰਗਿਆਂ ਈਰਖਾਲੂ ਲੋਕਾਂ ਦੀ ਆ, ਉੱਥੇ ਇਹ ਸਭ ਜਾਣ ਲਿਆ,
ਤਜਨੀ ਕਾਇਆ ਆਪਣ ਪਛਾਣੀ,
ਪਛਾਣ ਲਿਆ ਕਿ ਸੰਗਤ ਦਾ ਧਨ ਧਰਮ ਦੀ ਕਿਰਤ ਕਰ ਕਰਕੇ ਕਿਣਕਾ ਕਿਣਕਾ ਸਾਡੇ ਕੋਲ ਆਇਆ ਹੋਵੇ, ਉਹ ਅਸੀਂ ਤੁਰਕਾਂ ਨੂੰ ਖਵਾਈਏ, ਦੰਨ ਨਹੀਂ ਦੇਣਾ, ਪ੍ਰਵਾਨ ਕੀਤਾ ਨਹੀਂ, 2 ਲੱਖ ਕੀ ਚੀਜ਼ ਸੀ ਮਹਾਰਾਜ ਦੀ ਸਤਸੰਗ ਦੀ ਦ੍ਰਿਸ਼ਟੀ ਚ, ਆਪ ਨੇ ਪਛਾਣ ਲਿਆ ਕਿ ਦੇਹ ਤਿਆਗ ਦੇਣੀ ਹੈ ਹੁਣ,
ਹਰ ਕਾਨੇ ਕੋ ਸਰਾਪ ਚਿਤਾਰਾ,
ਨਾਲ ਹੀ ਚੇਤੇ ਕੀਤਾ ਸਤਸੰਗ ਜੀ ਭਗਤ ਕਾਨੇ ਦਾ ਬਚਨ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖੰਦੇ। ਇਸੇ ਕਰਕੇ ਖਾਲਸਾ ਜੀ ਸਾਰਿਆਂ ਧਰਮਾਂ ਚ ਵੀ ਸੰਤ ਭਗਤ ਨੇ, ਲੇਕਿਨ ਜਿਹੜੇ ਗੁਰੂ ਘਰ ਦੇ ਵਿੱਚ ਸੰਤ ਭਗਤ ਨੇ ਉਹਨਾਂ ਦਾ ਉਹਨਾਂ ਨਾਲੋਂ ਬਹੁਤ ਫਰਕ ਹੈ। ਗੁਰੂ ਕੇ ਸਤਸੰਗ ਦੀ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹੈ, ਤੱਤੀਆਂ ਤਵੀਆਂ ਤੇ ਬੈਠ ਗਏ ਪਰ ਸਰਾਪ ਤਾਂ ਨਹੀਂ ਦਿੱਤਾ, ਬੁਰਾ ਨਹੀਂ ਚਿਤ ਮਿਲਿਆ, ਸਾਰੇ ਬ੍ਰਹਮੀ ਦੇਖਿਆ। ਮੀਆਂ ਮੀਰ ਨੂੰ ਕਿਹਾ ਸੀ, ਮੀਆਂ ਮੀਰ ਤੂੰ ਕਿਉਂ ਘਬਰਾਉਣਾ ਹੈ, ਸਜ਼ਾ ਦੇਣ ਵਾਲਾ ਵੀ ਆਪ ਹੀ ਹੈ, ਸਜ਼ਾ ਝੱਲਣ ਵਾਲਾ ਵੀ ਆਪ ਹੀ ਹੈ। ਇਹ ਹੈ ਬ੍ਰਹਮ ਗਿਆਨੀ ਦੀ ਸਤਸੰਗ ਜੀ ਦ੍ਰਿਸ਼ਟੀ, ਦ੍ਵੈਤ ਨਹੀਂ ਹੈ ਕਦੇ ਸੁਪਨੇ ਮਾਤਰ ਵੀ, ਸਰਾਪ ਤਦੇ ਦੇਈ ਦਾ ਜੇ ਦ੍ਵੈਤ ਹੋਵੇ ਮਨ ਵਿੱਚ ਵੀ, ਇਹਨੇ ਮੇਰਾ ਨਿਰਾਦਰ ਕੀਤਾ, ਇਹਨੇ ਮੇਰਾ ਸਤਿਕਾਰ ਕੀਤਾ, ਤਦੇ ਬਰ ਸਰਾਪ ਮੂੰਹੋਂ ਨਿਕਲਦੇ ਨੇ। ਸੋ ਜੇ ਜਿਹੜੇ ਸਤਸੰਗ ਜੀ ਸੁਭਾਅ ਗੁਰੂ ਕਾ ਹੈ ਉਹੀ ਗੁਰੂ ਕੇ ਸਿੱਖਾਂ ਦਾ ਹੋਇਆ ਕਰਦਾ, ਲੇਕਿਨ ਕਾਨਾ ਭਗਤ ਸੀ ਸਤਸੰਗ ਜੀ ਜਿਹੜਾ, ਪਿੱਛੇ ਕਥਾ ਆ ਚੁੱਕੀ ਹੈ, ਜਦੋਂ ਗੁਰਬਾਣੀ ਮਹਾਰਾਜ ਜੀ ਨੇ ਲਿਖਾਈ ਹੈ ਉਸ ਵੇਲੇ ਸਤਸੰਗਤ ਜੀ ਭਗਤਾਂ ਬਾਣੀ ਵੀ ਦੇਖ ਲਓ ਵਿੱਚੇ ਲਿਖਾਈ ਹੈ। ਭਾਈ ਗੁਰਦਾਸ ਜੀ ਨੇ ਵੀ ਸ਼ੰਕਾ ਕੀਤੀ ਸੀ, ਕਹਿੰਦੇ ਮਹਾਰਾਜ ਜੀ ਭਗਤਾਂ ਦੀ ਬਾਣੀ ਤੁਸੀਂ ਲਿਖਾਉਂਦੇ ਹੋ, ਦਿਸਦੇ ਤਾਂ ਹੈ ਨਹੀਂ ਭਗਤ, ਇਉਂ ਨਹੀਂ ਲਿਖਾਈ ਕਿ ਭਗਤਾਂ ਨੇ ਐ ਲਿਖ ਕਿਹਾ ਹੈ ਤੁਸੀਂ ਵੀ ਲਿਖ ਲਓ, ਜਿਵੇਂ ਭਗਤ ਬੋਲਦੇ ਹੁੰਦੇ ਨੇ ਡਾਇਰੈਕਟ ਸਾਹਮਣੇ, ਐਂ ਸਤਸੰਗਤ ਜੀ ਭਗਤਾਂ ਦੀ ਬਾਣੀ ਹੈ। ਭਾਈ ਗੁਰਦਾਸ ਕਹਿੰਦਾ ਮਹਾਰਾਜ ਜੀ ਭਗਤ ਦਿਸਦੇ ਨਹੀਂ, ਬਾਣੀ ਐ ਲਿਖਾ ਰਹੇ ਹੋ ਜਿਵੇਂ ਮਹਾਰਾਜ ਭਗਤੀ ਬੋਲਦੇ ਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਭਾਈ ਗੁਰਦਾਸ ਜੀ ਜਲ ਵਿੱਚੋਂ ਬੰਬ ਉਠਾ ਲਈਆਂ ਨੇ, ਜਲ ਮਾਹੇ ਸਮਾਈਆ, ਜਲ ਵਿੱਚੋਂ ਹੀ ਬੁਲਬਲੇ ਉੱਠਦੇ, ਜਲ ਵਿੱਚ ਹੀ ਸਮਾ ਜਾਂਦੇ, ਭਗਤ ਸਾਡੇ ਸਰੂਪ ਤੋਂ ਵੱਖਰੇ ਨਹੀਂ ਹਨ, ਸਾਡੇ ਸਰੂਪ ਦੇ ਵਿੱਚ ਹੀ ਲੀਨ ਨੇ। ਕਹਿੰਦੇ ਮਹਾਰਾਜ ਦਰਸ਼ਨ ਤਾਂ ਕਰਾਓ। ਕਹਿੰਦੇ ਕੱਲ ਨੂੰ ਆਈ ਸਵੇਰੇ ਸਾਜਰੇ ਜਦੋਂ ਆਪਾਂ ਲਿਖਾਈ ਸ਼ੁਰੂ ਕਰਦੇ ਹਾਂ ਬਾਣੀ ਦੀ, ਘੰਟਾ ਪਹਿਲਾਂ ਆ ਜੀ, ਪਹਿਲਾਂ ਭਾਈ ਗੁਰਦਾਸ ਜੀ ਆਏ। ਜੇ ਕੋਈ ਕਹੇ ਪਾਣੀ ਤਾਂ ਬਹੁਤ ਹੈ, ਲਹਿਰ ਨਹੀਂ ਮੈਂ ਦੇਖੀ, ਲਹਿਰ ਦਿਖਾ ਦਿਓ, ਆਪਾਂ ਬੈਠੇ ਬੈਠੇ ਹੱਥ ਮਾਰ ਦਿਆਂਗੇ, ਜਦੋਂ ਹੀ ਲਹਿਰਾਂ ਉੱਠ ਕੱਢਣੀਆਂ ਪਾਣੀ ਚੋਂ, ਬੜੀ ਦੇਰ ਨਹੀਂ ਲੱਗਦੀ ਲਹਿਰ ਦਿਖਾਉਣ ਵਾਸਤੇ। ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਜੀ ਆ ਗਏ, ਜਦ ਹੀ ਮਹਾਰਾਜ ਅੰਤਰਜਾਮੀ ਸੀ ਤੰਬੂ 'ਚ ਬੈਠਿਆ ਨੇ, ਸੰਕਲਪ ਕੀਤਾ ਆਪਣੇ ਸਰੂਪ ਤੋਂ ਸਾਰੇ ਭਗਤ 15 ਦੇ 15 ਪ੍ਰਗਟ ਕਰ ਲਏ, ਤੰਬੂ ਭਰ ਗਿਆ, ਸਾਰੇ ਥਾਂ ਥਾਂ 'ਤੇ ਬੈਠ ਗਏ। ਜਦੋਂ ਬਚਨ ਕਰਨ ਲੱਗੇ ਭਾਈ ਗੁਰਦਾਸ ਨੂੰ ਸਤਸੰਗ ਜੀ ਕਣਸੋ ਹੋਈ ਕਿ ਅੰਦਰ ਇੰਨੀ ਸੰਗਤ ਕਿਸਨੇ ਸਵੇਰੇ ਸਵੇਰੇ ਆ ਗਈ, ਬਾਹਰ ਖੜ ਗਿਆ ਤੰਬੂ ਤੋਂ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰਦਾਸ ਜੀ ਆ ਜਾਓ ਅੰਦਰ, ਦੇਖੋ ਸਾਰੇ ਭਗਤਾਂ ਨੇ ਦਰਸ਼ਨ ਦਿੱਤੇ ਨੇ, ਸਾਰਿਆਂ ਦੇ ਦਰਸ਼ਨ ਕੀਤੇ, ਆਪਸ ਵਿੱਚ ਹੀ ਪਰਸਪਰ ਮੇੜੇ ਸਤਸੰਗਤ ਜੀ। ਭਾਈ ਗੁਰਦਾਸ ਜੀ ਜਦੋਂ ਸਮਾਧੀ ਲੱਗ ਗਈ ਉਹ ਜਦੋਂ ਹੀ ਅਲੋਪ ਕਰ ਲਏ। ਇਹ ਸਤਸੰਗਤ ਜੀ ਗੁਰੂ ਤਾਂ ਅਕਾਲ ਪੁਰਖ ਦਾ ਸਰੂਪ ਨੇ, ਦੁਆਪਰ ਦੇ ਅੰਦਰ ਸਤਸੰਗ ਜੀ ਕ੍ਰਿਸ਼ਨ ਜੀ ਹੋਏ, ਬਰਮਾ ਇਹਦੇ ਬੱਚੇ ਲੈ ਗਿਆ ਚੋਰੀ ਕਰਕੇ ਗਾਈਆਂ ਦੇ, ਨਾਲੇ ਬੱਚੇ ਨਾਲੇ ਗਵਾਲਿਆਂ ਦੇ ਨਿਆਣੇ ਜਿਹੜੇ ਗਾਈਆਂ ਚਾਰਨ ਆਏ ਸੀ ਕ੍ਰਿਸ਼ਨ ਦੇ ਨਾਲ, ਨਾਲੇ ਗਵਾਲਿਆਂ ਦੇ ਨਿਆਣੇ ਚੋਰੀ ਕਰਕੇ ਲੈ ਗਿਆ, ਨਾਲੇ ਲੈ ਗਿਆ ਬਛੜੇ। ਕ੍ਰਿਸ਼ਨ ਨੂੰ ਪਤਾ ਲੱਗ ਗਿਆ, ਫਿਰ ਵੀ ਅਵਤਾਰ ਸੀ ਭਾਵੇਂ ਬਾਲਕ ਰੂਪ ਸੀ, ਉਹੀ ਬੱਚੇ ਉਹੀ ਬੱਚੇ ਗਵਾਲਿਆਂ ਦੇ ਸਾਰੇ ਇੱਕ ਸਿਨ ਵਿੱਚ ਬਣਾ ਲਏ। ਸ਼ਾਮ ਨੂੰ ਗਾਈਆਂ ਗਈਆਂ, ਬੱਚਿਆਂ ਨੇ ਦੇਖ ਲਓ ਦੁੱਧ ਚੁੰਘਿਆ, ਕੋਈ ਗਾਈਆਂ ਨੂੰ ਪਤਾ ਨਹੀਂ ਲੱਗਾ ਵੀ ਨਵੇਂ ਬੱਚੇ ਨੇ। ਮਾਈਆਂ ਨੇ ਆਪੋ ਆਪਣੇ ਬੱਚੇ ਸਾਂਭੇ, ਗੁਜਰੀਆਂ ਨੇ ਜਿਹੜੇ ਜਿਹੜੇ ਬੱਚੇ ਗਾਈਆਂ ਚਾਰਦੇ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹ ਬੱਚੇ ਤਾਂ ਸਾਡੇ ਗਏ ਆ ਹੋਰ ਨੇ। ਹਲਤ ਹਰਨ ਭਰਨ ਜਾ ਕਾ ਨੇਤਰ ਫੋਰ, ਉਹ ਵਿਸ਼ਨੂੰ ਦਾ ਅਵਤਾਰ ਸੀ ਨਾਲੇ ਕ੍ਰਿਸ਼ਨ ਸਤ ਸੰਗਤ ਜੀ। ਸ੍ਰਿਸ਼ਟੀ ਨੂੰ ਨਾਸ ਕਰਨਾ, ਉਹਨੂੰ ਭਰ ਦੇਣਾ, ਦੁਬਾਰਾ ਰਚ ਦੇਣਾ, ਨੇਤਰ ਦੇ ਫੋਰੇ ਮਾਤਰ ਉਹ ਕਰ ਸਕਦਾ। ਇੱਥੇ ਸਤਸੰਗ ਜੀ ਗੁਰੂ ਸਾਹਿਬ ਨੂੰ ਭਗਤ ਦੁਆਰਾ ਪ੍ਰਗਟ ਕਰਕੇ ਫਿਰ ਅਲੋਪ ਕਰਨੇ ਕੀ ਔਖੇ ਸੀ। ਉਸੇ ਵੇਲੇ ਸਤਸੰਗ ਜੀ ਭਾਵਨਾ ਹੋਈ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਦੇ ਅੰਦਰ ਅਗਲੇ ਦਿਨ ਸੁਪਨਾ ਫੁਰਨਾ ਹੋਇਆ ਵੀ ਮੇਰੀ ਬਾਣੀ ਵੀ ਫਿਰ ਚੜ੍ਹਾਉਣ, ਮੈਂ ਵੀ ਸੋਹਣੀ ਦੇਖ ਲਓ ਸਤਸੰਗ ਜੀ ਕਿੰਨੀ ਬਾਣੀ ਆਪਾਂ ਭਾਈ ਗੁਰਦਾਸ ਦੀ ਪੜ੍ਹਦੇ ਹਾਂ। ਕਵਿਤ ਸਵਈਏ ਹਨ, 12 ਹਨ, ਗੁਰਸਿੱਖੀ ਪ੍ਰਾਪਤ। ਅਗਲੇ ਦਿਨ ਸਤਸੰਗ ਜੀ ਜਦੋਂ ਬੇਨਤੀ ਕੀਤੀ ਮਹਾਰਾਜ, ਕਹਿੰਦੇ ਚੰਗਾ ਭਾਈ ਗੁਰਦਾਸ ਜੀ ਤੁਸੀਂ ਵੀ ਬਾਣੀ ਲਿਆਇਓ, ਉਹ ਵੀ ਚੜ੍ਹਾ ਲਾਂਗੇ। ਜਦੋਂ ਰਾਤ ਪਈ ਸਤਸੰਗ ਜੀ ਬਰਾਜੇ, ਭਾਈ ਗੁਰਦਾਸ ਜੀ ਕੀ ਦੇਖਦੇ ਨੇ ਸੁਪਨੇ 'ਚ, ਬੜਾ ਭਾਰੀ ਸਮੁੰਦਰ ਲੰਘਣ ਨੂੰ ਜੀ ਕਰਦਾ। ਜਦੋਂ ਗੁਰਬਾਣੀ ਪੜ੍ਹਦੇ ਨੇ ਤਾਂ ਸਤਸੰਗ ਜੀ ਤਰਦੇ ਜਾਂਦੇ ਨੇ, ਜਦੋਂ ਆਪਦੀ ਬਾਣੀ ਪੜ੍ਹਨੇ ਤਾਂ ਡੁੱਬਣ ਲੱਗ ਜਾਂਦੇ ਆ। ਇਹ ਮਨ ਸੁਪਨਾ ਆ ਗਿਆ ਸਤਸੰਗ ਜੀ ਰਾਤ। ਜਦ ਦਿਨ ਚੜ੍ਹਿਆ, ਇਸ਼ਨਾਨ ਕਰਕੇ ਗੁਰੂ ਅਰਜਨ ਦੇਵ ਜੀ ਕੋਲੇ ਗਏ, ਲਿਖਾਈ ਦਾ ਟਾਈਮ ਹੋਇਆ ਰਾਮਸਰ ਸਰੋਵਰ ਦੇ ਕਿਨਾਰੇ ਤੇ, ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਲਿਆਏ ਬਾਣੀ? ਕਹਿੰਦੇ ਮਹਾਰਾਜ ਖਿਮਾ ਕਰੋ, ਮੈਨੂੰ ਮਾਫ ਕਰ ਦਿਓ, ਮੈਂ ਤਾਂ ਗਲਤੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ, ਤੇਰੀ ਤਾਂ ਬਾਣੀ ਚੜ੍ਹਾਉਣੀ ਹੈ। ਕਹਿੰਦੇ ਨਾ ਮਹਾਰਾਜ, ਤਾਰਨ ਵਾਲੀ ਤਾਂ ਇਹੀ ਬਾਣੀ ਹੈ। ਮਹਾਰਾਜ ਮੇਰੀ ਬਾਣੀ ਤਾਰਨ ਵਾਲੀ ਨਹੀਂ। ਕਹਿੰਦੇ ਚੰਗਾ, ਤੂੰ ਨਿਮਰਤਾ ਧਾਰੀ ਹੈ, ਤੇਰੀ ਬਾਣੀ ਜਿਹੜੇ ਪੜ੍ਹਿਆ ਕਰਨਗੇ ਉਹਨਾਂ ਨੂੰ ਸਿੱਖੀ ਪ੍ਰਾਪਤ ਹੋਇਆ ਕਰੇਗੀ, ਉਹ ਗੁਰਸਿੱਖੀ ਤੋਂ ਡੋਲਿਆ ਨਹੀਂ ਕਰਨਗੇ। ਸੋ ਸਤਸੰਗ ਜੀ ਵਰਦਾਨ ਦਿੱਤਾ। ਇਸੇ ਕਰਕੇ ਨੰਦ ਲਾਲ ਜੀ ਦੀ ਬਾਣੀ ਬ੍ਰਹਮ ਗਿਆਨੀ ਹੋਏ ਦਸਵੇਂ ਪਾਤਸ਼ਾਹ ਦੇ ਟਾਈਮ, ਭਾਈ ਗੁਰਦਾਸ ਦੀ ਬਾਣੀ ਹਰਿਮੰਦਰ ਸਾਹਿਬ ਦੇ ਅੰਦਰ, ਥਾਂ ਥਾਂ 'ਤੇ ਸਤਸੰਗ ਜੀ ਇਹਨਾਂ ਦਾ ਕੀਰਤਨ ਬੇਸ ਬਾਣੀ ਨੂੰ ਸਤਿਕਾਰਿਆ ਜਾਂਦਾ ਹੈ, ਨਹੀਂ ਹੋਰ ਇਹਨਾਂ ਤੋਂ ਬਿਨਾਂ ਕੱਚੀ ਬਾਣੀ ਮੰਨੀ ਹੈ। ਸੋ ਸਤਸੰਗ ਜੀ ਭਾਵ ਕੀ, ਉਸ ਵੇਲੇ ਲਾਹੌਰ ਦੇ ਵਿੱਚ 4 ਭਗਤ ਸੀ, ਕੰਨ, ਪੀਲੂ, ਸ਼ਾਹ ਹੁਸੈਨ ਅਤੇ ਛੱਜੂ। ਇਹਨਾਂ 'ਚ ਜਿਹੜਾ ਕੰਨਾ ਸੀ ਯੋਗਾ ਅਭਿਆਸੀ ਸੀ, 500 ਸਾਲ ਦੀ ਉਮਰ ਸੀ, ਵੱਡੀ ਉਮਰ ਦਾ। ਦੂਜਿਆਂ ਭਗਤਾਂ ਨੂੰ ਇਕੱਠੇ ਕਰਕੇ ਕਹਿੰਦਾ, ਉਹ ਤੁਹਾਨੂੰ ਪਤਾ ਲੱਗਿਆ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਵਸਾਇਆ, ਉਹਨਾਂ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਗੁਰਤਖਤੀ ਦੇ ਮਾਲਕ ਨੇ, ਕਹਿੰਦੇ ਬਾਣੀ ਇਕੱਠੀ ਕਰ ਰਹੇ ਨੇ। ਜਿੱਥੇ ਆਪਦੀ ਬਾਣੀ ਲਿਖਾਉਂਦੇ ਨੇ ਉੱਥੇ ਭਗਤਾਂ ਬਾਣੀ ਵੀ, ਜਿਹੜੇ ਕਬੀਰ ਫਰੀਦ ਆਦਿਕ ਪਹਿਲਾਂ ਭਗਤ ਹੋਏ ਮਰ ਚੁੱਕੇ, ਉਹਨਾਂ ਦੀ ਬਾਣੀ ਵੀ ਕਹਿੰਦੇ ਵਿੱਚ ਲਿਖਾਈ ਹੈ। ਉਹ ਤਾਂ ਉੱਘੇ ਹੋ ਜਾਣਗੇ, ਆਪਾਂ ਐਵੇਂ ਹੀ ਰਹਿ ਜਾਣਗੇ, ਆਪਾਂ ਵੀ ਆਪਣੀ ਬਾਣੀ ਲਿਖਾਈਏ ਚੱਲ ਕੇ। ਆਪਾਂ ਨੂੰ ਉਹਨਾਂ ਨੂੰ ਜਿਉਂਦਿਆਂ ਨੂੰ ਕਿਉਂ ਨਹੀਂ ਬੁਲਾਇਆ ਉਹਨਾਂ ਨੇ? ਕਹਿੰਦੇ ਜੇ ਨਹੀਂ ਬੁਲਾਇਆ ਆਪਾਂ ਆਪ ਚਲੇ ਚੱਲਦੇ ਹਾਂ। ਐਂ ਰਹਿ ਕਰਕੇ 4 ਭਗਤ ਸਤਸੰਗ ਜੀ ਆ ਗਏ ਸੀ ਅੰਮ੍ਰਿਤਸਰ ਸਾਹਿਬ। ਆਏ, ਰੋਸ ਪ੍ਰਗਟ ਕੀਤਾ, ਮਹਾਰਾਜ ਜੀ ਸਾਨੂੰ ਤੁਸੀਂ ਚੇਤੇ ਨਹੀਂ ਕੀਤਾ, ਦੂਜਿਆਂ ਭਗਤਾਂ ਮਰਿਆ ਹੋਇਆਂ ਦੀ ਬਾਣੀ ਚੜ੍ਹਾਈ ਜਾਂਦੇ ਹੋ। ਮਹਾਰਾਜ ਕਹਿੰਦੇ ਭਾਈ, ਭਗਤ ਤਾਂ ਮਰਦੇ ਨਹੀਂ ਹੁੰਦੇ, ਭਗਤ ਵੀ ਕਦੇ ਮਰੇ ਨੇ, ਜੇ ਮਰਨੇ ਤੇ ਜਗ ਡਰਿਆ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਉਹ ਤਾਂ ਸਦਾ ਜੀਵਨ ਪਦਵੀ ਨੂੰ ਪ੍ਰਾਪਤ ਨੇ, ਤੁਸੀਂ ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਚੇਤੇ ਕਰਦੇ, ਅਸੀਂ ਵੀ ਬਾਣੀ ਤੁਸੀਂ ਪਰਚੇ ਹੋਏ ਬਾਣੀ ਲਿਖਾਉਣਾ, ਸਾਡੀ ਬਾਣੀ ਵੀ ਲਿਖੋ। ਮਹਾਰਾਜ ਕਹਿੰਦੇ ਭਗਤੋ, ਤੁਹਾਡੀ ਨਹੀਂ ਚੜ੍ਹਾਉਣੀ, ਹੋਰ ਕਿਹਦੀ ਚੜ੍ਹਾਉਣੀ ਹੈ? ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ, ਸਾਨੂੰ ਵਿਸਥਰ ਗਿਆ ਸੀ, ਖਿਮਾ ਕਰਨੀ, ਇਸ਼ਨਾਨ ਪਾਨ ਕਰੋ ਸਰੋਵਰ ਦੇ ਅੰਦਰ। ਇਸ਼ਨਾਨ ਪਾਨ ਕੀਤੇ, ਸਤਸੰਗਤ ਜੀ ਹਾਜ਼ਰ ਹੋਏ, ਬਾਣੀ ਤਾਂ ਸੀ ਸੱਚੀ, ਪਰ ਸਤਸੰਗਤ ਜੀ ਘਿਓ ਤਾਂ ਠੀਕ ਹੈ ਪਰ ਇਕੱਲਾ ਘਿਓ ਖਾਧਾ ਨਹੀਂ ਜਾਂਦਾ, ਮਿਸਰੀ ਪਾਏ ਬਿਨਾ। ਬਾਣੀ ਤਾਂ ਨਾ ਕਾਨੇ ਨੇ ਸੀਕ ਉਚਾਰੀ ਆਪਦੀ ਅਵਸਥਾ ਅਨੁਸਾਰ, ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਨਾਰਦ ਸਾਰਦ ਖੋਜ ਅੰਤ ਨਾ ਪਾਵਤ ਕੋਈ ਰੇ। ਮਹਾਰਾਜ ਕਹਿੰਦੇ ਭਗਤ ਜੀ ਬਾਣੀ ਤੇਰੀ ਸੱਚੀ ਹੈ ਬਿਲਕੁਲ, ਦੇਹ ਦਾ ਤੈਨੂੰ ਭੋਰਾ ਹੰਕਾਰ ਨਹੀਂ, ਮਨ ਦੇ ਉੱਤੇ ਤੇਰਾ ਭੋਰਾ ਵੀ ਹੰਕਾਰ ਨਹੀਂ, ਤੂੰ ਸ਼ੁੱਧ ਸਰੂਪ ਹੈ, ਪਰ ਇਹ ਬਾਣੀ ਤੇਰੀ ਜੇ ਅਸੀਂ ਲਿਖਾਤੀ, ਸਾਡੇ ਸਿੱਖ ਵੀ ਮੈਂ ਉਹੀ ਰੇ ਮੈਂ ਉਹੀ ਕਿਹਾ ਕਰਨਗੇ ਵੀ ਅਸੀਂ ਤਾਂ ਬ੍ਰਹਮੀ ਹਾਂ। ਅਸੀਂ ਤਾਂ ਹੰਕਾਰ ਕੱਢਣ ਵਾਲੀ ਭਉ ਭਗਤੀ ਵਾਲੀ ਬਾਣੀ ਅਸੀਂ ਉਚਾਰਦੇ ਹਾਂ। ਇਹ ਬਾਣੀ ਭਾਈ ਤੇਰੀ ਚੜ੍ਹਾਉਣ ਵਾਲੀ ਨੀ, ਜਿਹੜਾ ਪੜੂ ਤੇਰੇ ਵਾਂਗੂ ਹੰਕਾਰੀ ਹੋ ਜੂ। ਕਹਿੰਦਾ ਜੀ ਤੁਸੀਂ ਮੇਰੀ ਨਰਾਦਰੀ ਕਰ ਰਹੇ ਹੋ, ਮੈਂ ਤੁਹਾਨੂੰ ਸਰਾਪ ਦਿੰਦਾ, ਤੁਸੀਂ ਤੁਰਕਾਂ ਦੇ ਘਰ ਸਰੀਰ ਛੱਡੋਗੇ। ਮਹਾਰਾਜ ਕਹਿੰਦੇ ਭਗਤ ਜੀ ਅੰਤਰਜਾਮ ਤਾਂ ਥੋੜ੍ਹੀ ਜਿਹੀ ਨੇੜੇ ਦੀ ਹੀ ਗੱਲ ਹੈ, ਜੇ ਤੂੰ ਸਾਡੀ ਹੋਣਹਾਰ ਦੱਸ ਦਿੱਤੀ ਸੀ ਤਾਂ ਭਾਣਾ ਹੀ ਇਸ ਤਰ੍ਹਾਂ ਵਰਤਾਉਣਾ, ਤੁਰਕਾਂ ਦੇ ਘਰ ਜਾ ਕੇ ਦੋਸ਼ ਦੇ ਕਰਕੇ ਠੀਕਰਾ ਸਰੀਰ ਦਾ ਭੰਨਣਾ, ਔਰ ਜੋ ਗੁਰੂ ਨਾਨਕ ਦੇਵ ਜੀ ਦਾ ਬਚਨ ਆ ਉਹ ਵਾਪਸ ਲੈਣਾ। ਇਹ ਬਾਦਸ਼ਾਹ ਜ਼ੁਲਮ ਕਰਨ ਲੱਗ ਗਏ ਨੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਹੇ ਬਾਬਰ ਤੈਨੂੰ ਬਾਦਸ਼ਾਹੀ ਦਿੱਤੀ 7 ਪੀੜੀਆਂ, ਜੇ ਤੁਸੀਂ ਜ਼ੁਲਮ ਕਰੋਗੇ ਤਾਂ ਅਸੀਂ ਸੀਸ ਦੇ ਕੇ ਵਾਪਸ ਲੈ ਲਾਂਗੇ। ਸੋ ਉਹ ਬਚਨ ਅਸੀਂ ਪੂਰੇ ਕਰਨੇ ਆ। ਕੀ ਹੋ ਗਿਆ ਜੇ ਤੂੰ ਆ ਬਚਨ ਕਰ ਦਿੱਤਾ, ਪਰ ਇਹ ਦੇਖ ਲਾ ਤੂੰ ਲਾਹੌਰ ਨਹੀਂ ਪਹੁੰਚੇਗਾ। ਕਹਿੰਦਾ ਮੇਰਾ ਕੀ ਵਿਗੜਦਾ, ਮੈਂ ਕਹਿੰਦਾ 10ਵੇਂ ਦੁਆਰ ਪ੍ਰਾਣ ਚੜ੍ਹਾ ਲੂੰ। ਕਹਿੰਦੇ ਤੇਰਾ 10ਵਾਂ ਦੁਆਰ ਹੀ ਪਹਿਲਾਂ ਫੁੱਟੂ। ਫਿਰ ਸਤਸੰਗ ਜੀ ਚੁੱਪ ਕਰ ਗਿਆ। ਉਸ ਤੋਂ ਬਾਅਦ ਸਤਸੰਗ ਜੀ ਪੀਲੋ ਨੂੰ ਕਿਹਾ, ਪੀਲੋ ਕਹਿਣ ਲੱਗਾ ਕਾਗਜ਼ ਸੰਧੀ ਪੁਤਲੀ ਤਊ ਨਭ ਲੋਕੈ ਨਾਰ। ਕਹਿੰਦੇ ਸੱਚੀ ਮੀਚੀ ਦੀ ਇਸਤਰੀ ਦਾ ਕੀ ਦੇਖਣੀ ਹੈ, ਜੇ ਕਾਗਜ਼ਾਂ ਦੀ ਬਣੀ ਹੋਵੇ ਉਹ ਵੀ ਨਹੀਂ ਦੇਖਣੀ ਚਾਹੀਦੀ। ਜਪ ਤਪ ਲੁੱਟ ਲੈ ਜਾਂਦੀ ਜਿਉਂ ਬਲੋਚਾਂ ਧਾੜ। ਜੇ ਬਲੋਚਾਂ ਦੀ ਧਾੜ ਸਭ ਕੁਛ ਲੈ ਜਾਂਦੀ ਹੈ, ਜਪ ਤਪ ਨਹੀਂ ਰਹਿਣ ਦਿੰਦੀ, ਲੁੱਟ ਕੇ ਲੈ ਜਾਂਦੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਅਸੀਂ ਤਾਂ ਇਹ ਸਾਰਿਆਂ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਤੇ ਇਸ ਲੋੜ ਤਾਂ ਨਹੀਂ ਪੁੱਗਣੀ ਬਾਤ, ਇਹ ਵੀ ਭਾਈ ਅਸੀਂ ਗੁਰਬਾਣੀ ਚ ਨਹੀਂ ਰਲਾਉਣੀ। ਉਹ ਤਾਂ ਚੁੱਪ ਕਰ ਗਿਆ। ਫਿਰ ਛੱਜੂ ਨੂੰ ਕਿਹਾ ਸਤਸੰਗਤ ਜੀ, ਉਹਨੇ ਵੀ ਬਚਨ ਕਹੇ। ਫਿਰ ਸਾਹ ਸੈਨ ਨੂੰ ਲੱਗੇ ਕਹਿਣ, ਸਾਹ ਸਾਨ ਕਹਿੰਦਾ ਚੁੱਪ ਬੇ ਅੜਿਆ, ਚੁੱਪ ਬੇ ਅੜਿਆ, ਇੱਥੇ ਬੋਲਣ ਦੀ ਨਹੀਂ ਜਾ ਬੇ ਅੜਿਆ, ਇੱਥੇ ਬੋਲਣ ਨੂੰ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਚੰਗਾ ਫਿਰ ਚੁੱਪ ਹੀ ਰਹਿ। ਕਿਉਂ ਸਤਸੰਗਤ ਜੀ, ਇਹ ਫਿਰ ਬੇਰਸੀ ਕਰਕੇ ਚਾਰੇ ਭਗਤ ਮੁੜ ਗਏ ਸੀ। ਕਾਨਾ ਵਿਚਾਰਾ ਰਾਹ 'ਚ ਹੀ ਫਿਰ ਰਸ ਤੋਂ ਡਿੱਗ ਕੇ ਪਹੀਏ ਥੱਲੇ ਸਿਰ ਆ ਗਿਆ ਇਹਦਾ, ਐਂ ਮਾਰਿਆ ਗਿਆ ਸੀ। ਉਹ ਬਚਨ ਚੇਤੇ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ। ਕਹਿੰਦੇ ਭਾਈ ਭਗਤ ਦੇ ਬਚਨ ਅਸੀਂ ਸਫਲੇ ਕਰਨੇ ਨੇ, ਹੋਰ ਭਗਤ ਦਾ ਕੋਈ ਸਰਾਫ ਤਾਂ ਮਹਾਰਾਜ ਕੀ ਲੱਗਣਾ ਸੀ। ਜੇ ਗੁਰਸਿੱਖਾਂ ਦੀ ਸਤਸੰਗਤ ਜੀ ਬੇਨਤੀ ਦਿੱਲੀ ਦਿਆਂ ਦੀ ਕੀਤੀ ਹੋਈ, ਕੁਰਬਾਨੀ ਦੇ ਦੇਣੀਆਂ, ਤੱਤੀਆਂ ਤਵੀਆਂ 'ਤੇ ਬੈਠ ਜਾਣਾ, ਪਰ ਉਹਨਾਂ ਦਾ ਬਚਨ ਤਾਂ ਨਹੀਂ ਮੋੜਿਆ। ਕੀ ਕਿਹਾ ਸੀ, ਕੁੱਤੇ ਕਰਾੜ ਦਾ ਰਸਤਾ ਨਾ ਦਿਓ। ਸੰਗਤ ਦਾ ਸਿਰ ਮੱਥੇ 'ਤੇ ਬਚਨ ਮੰਨਿਆ, ਲੇਕਿਨ ਸਤਸੰਗਤ ਜੀ ਰਿਸ਼ਤਾ ਤਿਆਗ ਦਿੱਤਾ। ਅੱਜ ਸਤਸੰਗ ਜੀ ਜੇ ਭਗਤ ਦੀ ਕਹੀ ਹੋਈ ਤੇ ਮਹਾਰਾਜ ਜੀ ਨੇ ਸਤਸੰਗ ਜੀ ਅਮਲ ਕਰਨਗੇ, ਕੱਲ ਨੂੰ ਕਹਿਣਗੇ ਭਗਤ ਤਾਂ ਫੋਕੇ ਹੀ ਬੋਲਦੇ ਨੇ ਸਾਰੀ ਦੁਨੀਆਂ ਦੇ ਲੋਕ। ਉਹ ਬਚਨਾਂ ਨੂੰ ਸਤਸੰਗ ਜੀ ਆਪਣੇ ਸਰੀਰ 'ਤੇ ਨਿਭਾਉਣਾ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਦੇ ਜਿਹੜੇ ਕਹੇ ਸੀ ਉਹ ਪੂਰਨੇ ਪਾਉਣੇ। ਗੁਰੂ ਅਮਰਦਾਸ ਸਾਹਿਬ ਜੀ ਨੇ, ਬੀਬੀ ਭਾਨੀ ਨੇ ਕਿਹਾ ਸੀ, ਮਹਾਰਾਜ ਜੇ ਮੇਰੇ 'ਤੇ ਤੁੱਠੇ ਹੋ, ਮੇਰੀ ਸੇਵਾ 'ਤੇ ਪ੍ਰਸੰਨ ਹੋ, ਜਿਵੇਂ ਮੇਰੇ ਪਤੀ ਨੂੰ ਗੁਰਤਾ ਗੱਦੀ ਦਿੱਤੀ ਆ ਨਾ ਗੁਰੂ ਰਾਮਦਾਸ ਜੀ ਨੂੰ, ਅੱਗੇ ਵਾਸਤੇ ਮੇਰੇ ਪੁੱਤ ਧੀਆਂ ਹੀ ਗੁਰੂ ਬਣ। ਗੁਰੂ ਅਮਰਦਾਸ ਜੀ ਕਹਿੰਦੇ, ਬੀਬੀ ਸੇਵਾ ਤੂੰ ਬਹੁਤ ਕੀਤੀ ਆ, ਅਸੀਂ ਕੋਈ ਜਵਾਬ ਨਹੀਂ ਦੇ ਸਕਦੇ, ਪਰ ਤੂੰ ਇਹ ਜਿਹੜਾ ਗੰਗਾ ਦਾ ਪ੍ਰਵਾਹ ਤੂੰ ਰੋਕਦੀ ਹੈ। ਕਹਿਣ ਲੱਗੀ, ਪਿਤਾ ਜੀ ਕਿਉਂ? ਕਹਿਣ ਲੱਗੇ, ਸੇਵਕ ਦੀ ਵਸਤੂ ਹੈ, ਪੁੱਤ ਧੀ ਦੀ ਨਹੀਂ ਹੈ। ਇਹ ਜੀ ਗੁਰਤਾ ਗੱਦੀ ਹੋ ਰਿਹਾ, ਗੰਗ ਵਹਾਈਆ ਦੁਨਿਆਈ ਆਖੇ ਕਿ ਕਿਉਂ ਦੁਨਿਆਈਆਂ, ਦੁਨੀਆਂ ਕਹਿੰਦੇ ਸੀ ਕੀ ਹੋ ਗਿਆ ਕੀ ਹੋ ਗਿਆ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਆ, ਪੱਤਰਾਂ ਨੇ ਬਚਨ ਨਹੀਂ ਪਾਲੇ, ਨਾ ਦਾਤੂ ਦਾਸੂ ਨੇ, ਨਾ ਮੋਹਨ ਨੇ, ਨਾ ਸ੍ਰੀ ਚੰਦ ਤੇ ਲਖਮੀ ਚੰਦ ਨੇ। ਸਤਿਗੁਰੂ ਜੀ ਨੇ ਗੁਰੂ ਅੰਗਦ ਦੇਵ ਨੂੰ ਗੁਰਤਾ ਗੱਦੀ ਦੇਣੀ, ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੇਣੀ। ਸੋ ਸਤਸੰਗਤ ਜੀ, ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੇ ਦੇਣੀ। ਉਸ ਵੇਲੇ ਫਿਰ ਕਹਿਣ ਲੱਗੇ, ਚੰਗਾ ਤੇਰੀ ਸੇਵਾ ਨੂੰ ਫਲ ਲਾਉਂਦੇ ਆ ਬੀਬੀ, ਤੂੰ ਸਾਡੀ ਬੜੀ ਸੇਵਾ ਕੀਤੀ ਹੈ, ਰਹੂ ਤੇਰੀ ਮਨਸ ਵਿੱਚ, ਪਰ ਕਸ਼ਟ ਬਹੁਤ ਝੱਲਣੇ ਪੈਣਗੇ, ਸੁੱਖ ਦੀ ਨੀਂਦ ਨਹੀਂ ਸੌਣਾ ਮਿਲਣਾ। ਕਹਿਣ ਲੱਗੀ, ਅੱਛਾ ਪਿਤਾ ਜੀ ਇਹ ਵੀ ਬਲ ਦੇ ਦਿਓ, ਮੇਰੀ ਜਿਹੜੀ ਵੰਸ ਹੈ, ਮੇਰੇ ਕੁੱਖ ਤੋਂ ਜਨਮ ਲਿਆ ਪੁੱਤ ਪੋਤੇ, ਇਹ ਡੋਲਣ ਨਾ, ਕਿੰਨੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਵੇ, ਇਹ ਵੀ ਬਰ ਲਿਆ ਬੀਬੀ ਨੇ। ਸੋ ਸਤਸੰਗਤ ਜੀ, ਅੱਜ ਉਸ ਬੀਬੀ ਭਾਣੀ ਦੀ ਕੁੱਖ ਤੋਂ ਪ੍ਰਗਟ ਹੋਏ ਗੁਰੂ ਅਰਜਨ ਦੇਵ ਸਾਹਿਬ ਜੀ, ਭਾਣੇ ਦੇ ਮਾਲਕ ਆਪ ਸਤਿਸੰਗ ਜੀ, ਜਿਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਲਾਹੌਰ ਨੂੰ ਤਿਆਰੀਆਂ ਕਰ ਰਹੇ ਨੇ, ਸੁਣੋ।
ਤਜਣ ਦੇਸ ਦੁੱਖ ਪਾਏ ਉਚਾਰਾ,
ਕਾਨੇ ਨੇ ਕਿਹਾ ਸੀ ਕਿ ਤੁਸੀਂ ਦੁੱਖ ਪਾ ਕੇ ਸਰੀਰ ਤਿਆਗੋਗੇ ਲਾਹੌਰ ਜਾ ਕੇ।
ਹਰਗੋਬਿੰਦ ਗੁਰ ਬੈਠੇ ਭਾਰੀ,
ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਭਾਰੀ ਗੁਰੂ ਹਨ।
ਮਹਾਬਲੀ ਬੜ ਸ਼ਸਤਰ ਧਾਰੀ,
ਬੜੇ ਬਲੀ ਹੋਣਗੇ, ਸ਼ਸਤਰ ਧਾਰੀ ਹੋਣਗੇ। ਭਾਈ ਗੁਰਦਾਸ ਨੇ ਲਿਖਿਆ ਹੈ, ਪੰਜ ਪਿਆਲੇ ਪੰਜ ਪੀਰ, ਛੱਟ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੋ ਬਾਰੀ, ਦਲ ਭੱਜਣ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਐਸੇ ਸਤਿਗੁਰੂ ਭਾਰੀ ਹਨ ਮੇਰੀ ਪੀਰ ਦੇ ਮਾਲਕ।
ਸੋ ਸਭ ਬਦਲਾ ਲੇਗ ਹਮਾਰਾ,
ਉਹ ਆਪੇ ਬਦਲਾ ਲੈ ਲੈਣਗੇ, ਸਮਝ ਲੈਣਗੇ ਚੰਦੂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਸਾਤੋਂ ਮਗਰੋਂ।
ਭੂਤ ਭਵਿੱਖਿਆ ਭਲੇ ਨਿਰਧਾਰਾ,
ਇਹ ਤਿੰਨਾਂ ਸਮਿਆਂ ਦੇ ਵਿੱਚ ਅਸੀਂ ਨਿਰਣਾ ਕਰ ਲਿਆ ਹੈ।
ਇੱਕ ਦਿਵਸ ਇਹਦੀ ਕੋ ਰਾਖਿਓ,
ਇੱਕ ਦਿਨ ਸਤ ਸੰਗਤ ਜੀ ਉਹ ਪੁਲਸੀਏ ਨੂੰ ਰੱਖਿਆ, ਕਹਿੰਦੇ ਭਾਈ ਤੂੰ ਆਇਆ ਬਹਾਨੇ ਨਾਲ ਸਾਡੇ ਕੋਲੇ ਚਿੱਠੀ ਲੈ ਕੇ, ਤੇਰਾ ਭਲਾ ਹੋਊ ਸੰਗਤ ਕਰ। ਪੁਲਸੀਏ ਦਾ ਹਿਰਦਾ ਸ਼ਾਂਤ ਹੋ ਗਿਆ, ਇੱਕ ਦਿਨ ਇੱਕ ਰਾਤ ਰਿਹਾ।
ਭਈ ਭਰਾ ਤੇ ਸਤਿਗੁਰ ਭਾਖਿਓ,
ਜਦੋਂ ਸਵੇਰ ਹੋਈ ਪੁਲਿਸ ਵਾਲੇ ਨੂੰ ਕਿਹਾ ਮਹਾਰਾਜ ਜੀ ਨੇ,
ਹਮ ਲਾਹੌਰ ਆਪੇ ਚੱਲ ਜਾਹੇ,
ਅਸੀਂ ਭਾਈ ਉੱਥੇ ਹੀ ਆ ਕੇ ਡੰਨ ਭਰ ਦਿਆਂਗੇ, 2 ਲੱਖ ਆਪ ਹੀ ਆਵਾਂਗੇ ਚੱਲ ਕੇ।
ਕਹੇ ਸ਼ਾਹ ਜੋ ਤੇ ਠਾਂ ਦੇਹੇ,
ਜੋ ਬਾਦਸ਼ਾਹ ਸਾਨੂੰ ਡੰਨ ਲਾਉਂਦਾ ਨਾ ਉੱਥੇ ਹੀ ਦੇਵਾਂਗੇ, ਉਹਦੀ ਕਚਹਿਰੀ ਚ ਜੋ ਕਹਿੰਦਾ ਹੈ।
ਇਸ ਪ੍ਰਕਾਰ ਕਹਿ ਐਦੀ ਤੋਰਿਓ,
ਜੋ ਸੁਨੇਹਾ ਦੇ ਕੇ ਪੁਲਿਸ ਦੇ ਬੰਦੇ ਵਾਪਸ ਕਰ ਦਿੱਤੇ।
ਬੋਲਿਓ ਸੋ ਨਿਜ ਹੱਥ ਨ ਜੋੜਿਓ,
ਹੱਥ ਜੋੜ ਕਰਕੇ ਬੋਲਿਆ ਉਸ ਵੇਲੇ ਸਤਸੰਗ ਜੀ, ਇਹਦੀ ਆ ਸਿਪਾਹੀ,
ਜਿਮ ਚੰਦੂ ਨੇ ਮੋਹੇ ਪਠਾਇਓ,
ਮਹਾਰਾਜ ਜੀ ਜਿਵੇਂ ਸਖਤਾਈ ਕਰਨ ਵਾਸਤੇ ਸਿੱਖਿਆ ਦੇ ਕੇ ਮੈਨੂੰ ਚੰਦੂ ਨੇ ਭੇਜਿਆ ਸੀ,
ਖੋਟੇ ਬਾਕਨ ਕੋ ਸਿਖਰਾਇਓ,
ਸਿਖਾਇਆ ਸੀ ਵੀ ਫਿੱਕੇ ਬਚਨ ਬੋਲਣੀ, ਗਾਲਾਂ ਕੱਢੀ ਗੁਰੂ ਅਰਜਨ ਦੇਵ ਜੀ ਨੂੰ,
ਸੋ ਮੁਝ ਤੇ ਕਿਮ ਨਹੀਂ ਬਣੇ ਆਵੇ,
ਮਹਾਰਾਜ ਮੇਥੋਂ ਨਹੀਂ ਨਿਕਲੀਆਂ ਗਾਲਾਂ, ਫਿੱਕਾ ਬਚਨ ਨਹੀਂ ਮੈਂ ਬੋਲ ਸਕਿਆ ਤੁਹਾਡੇ ਸਾਹਮਣੇ।
ਤੁਮ ਦਰਸ਼ਨ ਤੇ ਕੁਮਤ ਨਸਾਵੇ,
ਤੁਹਾਡੀ ਮਹਾਰਾਜ ਸਾਹਮਣੇ ਸ਼ਰਨ ਚ ਆ ਕੇ ਦਰਸ਼ਨ ਕਰਦੇ ਸਾਰੀ ਜਿਹੜੀ ਮੇਰੀ ਖੋਟੀ ਮੱਤ ਸੀ ਉਹ ਖਤਮ ਹੋ ਗਈ।
ਆਪਣਾ ਸੇਵਕ ਮੋਹੇ ਪਛਾਣੋ,
ਅੱਜ ਤੋਂ ਮਾਰਾ ਮੈਨੂੰ ਆਪਣਾ ਸੇਵਕ ਪਛਾਣ ਲਿਓ।
ਰਾਵਰ ਕਹੋ ਤਥਾ ਅਪਮਾਨੋ,
ਜਿਵੇਂ ਆਪ ਜੀ ਆਗਿਆ ਦੇਵੋਗੇ ਕਹੋ ਤਾਂ ਮਾਰਾ ਮੈਂ ਨੌਕਰੀ ਪੁਲਿਸ ਦੀ ਛੱਡ ਦਿੰਦਾ ਹਾਂ, ਕਿਰਪਾ ਕਰੋ ਮੇਰਾ ਭਲਾ ਕਰ ਦਿਓ।
ਪੁਰਸ਼ੋ ਤੁਮ ਸਭ ਕੁਛ ਜਾਣੋ,
ਤੁਸੀਂ ਉਤੋਂ ਮਹਾਂਪੁਰਖ ਸਭ ਅੰਤਰਜਾਮੀ ਹੋ ਜਾਣਦੇ ਹੋ,
ਤੂੰ ਦਵਾਨ ਦੁਸ਼ਟ ਪਹਿਚਾਨਿਓ,
ਪਰ ਫਿਰ ਵੀ ਮੈਂ ਮਾਰਾ ਤੁਹਾਨੂੰ ਸੁਨੇਹਾ ਦਿੰਦਾ, ਇਹ ਜਿਹੜਾ ਦਮਾਨ ਚੰਦੂ ਹੈ ਪਾਪੀ ਬਹੁਤ ਦੁਸ਼ਟ ਹੈ,
ਇਸ ਤੇ ਆਪ ਰਹੋ ਸਾਵਧਾਨਾ,
ਉਹ ਤੋਂ ਸਾਵਧਾਨ ਰਹਿਣਾ ਮਹਾਰਾਜ, ਮੈਂ ਤੁਹਾਨੂੰ ਸੁਨੇਹਾ ਦੇ ਕੇ ਚੱਲਿਆ ਹਾਂ, ਬਹੁਤ ਹੀ ਈਰਖਾ ਕਰਦਾ, ਚੁਗਲੀ ਉਗਲਦਾ ਰਹਿੰਦਾ ਹੈ।
ਸ਼ਕਲ ਕਰਮ ਤੁਸੀਂ ਨੇਠਾਨਾ,
ਇਹ ਸਭ ਖੋਟੇ ਕਰਮ ਉਸੇ ਨੇ ਕੀਤੇ ਨੇ ਡੰਨ ਲਵਾਉਣ ਦੇ,
ਐਦੀ ਤੇ ਸੁਣ ਕੀਨ ਪਸਾਓ।
ਸਤਿਗੁਰੂ ਜੀ ਨੇ ਜਦੋਂ ਸਤ ਸੰਗਤ ਜੀ ਭਾਵਨਾ ਦੇ ਨਾਲ ਸਾਰਾ ਭੇਤ ਦੱਸ ਦਿੱਤਾ ਚੰਦੂ ਦਾ ਸਿਪਾਹੀ ਨੇ, ਮਹਾਰਾਜ ਨੇ ਕਿਰਪਾ ਕੀਤੀ,
ਸਤਿਗੁਰ ਦੇਤ ਭਏ ਸਿਰ ਪਾਓ,
ਸਤਿਗੁਰੂ ਜੀ ਗੁਰੂ ਘਰੋਂ ਇਹ ਸਿਪਾਹੀ ਨੂੰ ਸਿਰ ਪਾਓ ਦੇਣ ਲੱਗੇ,
ਬੁਰਾ ਜੋ ਹੋਏ ਆਪ ਗਰ ਜਾਏ ਹੈ,
ਮਹਾਰਾਜ ਕਹਿੰਦੇ ਸਿਪਾਹੀ ਨੂੰ ਭਾਈ ਇਹਦੀ ਇਹ ਚਿੰਤਾ ਨਾ ਕਰ, ਜਿਹੜਾ ਬੁਰਾ ਹੁੰਦਾ ਆਪ ਹੀ ਗਲ ਜਾਂਦਾ ਹੈ,
ਮੂਰਖ ਆਪਣਾ ਕੀਤਾ ਪਏ ਹੈ,
ਮੂਰਖ ਆਪਣਾ ਕੀਤਾ ਆਪ ਹੀ ਪਾਵੇਗਾ ਫਲ,
ਰੁਖਸਦ ਹੋਏ ਇਹਦੀ ਚੱਲ ਗਯੋ,
ਐ ਵਿਦਿਆ ਹੋ ਕੇ ਸਿਪਾਹੀ ਤਾਂ ਲਾਹੌਰ ਨੂੰ ਚਲਿਆ ਗਿਆ ਖਾਲਸਾ ਜੀ।
ਚੰਦੂ ਸੰਗ ਕਹਿ ਤੀਮ ਭਯੋ,
ਚੰਦੂ ਨੂੰ ਜਾ ਕੇ ਸੁਨੇਹਾ ਦਿੱਤਾ, ਕਹਿੰਦਾ ਪਿਆ
ਮੁਝ ਕੋ ਕਹਿਓ ਆਪ ਹਮ ਆਵੇ,
ਚੰਦੂ ਨੂੰ ਸਿਪਾਹੀ ਜਾ ਕੇ ਕਹਿੰਦਾ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਕਿਹਾ ਉਹ ਆਪ ਆਉਣਗੇ ਲਾਹੌਰ,
ਕਹੇ ਸ਼ਾਹੋ ਸੋ ਤਾਂ ਦਵਾਵੇ,
ਬਾਦਸ਼ਾਹ ਦੇ ਕੋਲੇ ਜਾ ਕੇ ਅਸੀਂ 2 ਲੱਖ ਦੇ ਦਿਆਂਗੇ।
ਸੁਣ ਖੁਣ ਸਿਓ ਗਮਨਿਓ ਟਿਗ ਸਾਹੂ,
ਉਸੇ ਵੇਲੇ ਬੜਾ ਸਤਸੰਗ ਜੀ ਅਣਖ ਦੇ ਸਹਿਤ ਹੋ ਕੇ ਨਾ ਤੇਜ ਤਰਾਟ ਹੋ ਕੇ ਚਲਿਆ ਗਿਆ ਬਾਦਸ਼ਾਹ ਜਹਾਂਗੀਰ ਕੋਲੇ। ਚੰਦੂ
ਕਰੀ ਅਰਜ ਹੋਏ ਕਰ ਤਬ ਪਾਹੂ,
ਨੇੜੇ ਹੋ ਕਰਕੇ ਅਰਜ ਬੇਨਤੀ ਕੀਤੀ ਬਾਦਸ਼ਾਹ ਦੇ,
ਨੈ ਸ੍ਰੀ ਅਰਜਨ ਧਨ ਕੁਛ ਦੀਨੋ,
ਦੇਖ ਬਾਦਸ਼ਾਹ ਅਸੀਂ ਸਿਪਾਹੀ ਭੇਜੇ ਸੀ ਚਿੱਠੀ ਦੇ ਕਰਕੇ, ਤੇਰੀ ਚਿੱਠੀ ਦੀ ਬੇਅਦਬੀ ਹੋਈ ਹੈ, ਧਨ ਹੀ ਦਿੱਤਾ ਹੈ ਉਹਨਾਂ ਨੇ,
ਐਂਦੀ ਸੰਗ ਨਾ ਆਮਣ ਕੀਨੋ,
ਨਾ ਹੀ ਇਹਨਾਂ ਦੇ ਨਾਲ ਸਿਪਾਹੀ ਦੇ ਆਏ ਨੇ, ਉੱਥੇ ਬੈਠੇ ਨੇ ਗੁਰੂ ਅਰਜਨ ਦੇਵ ਜੀ।
ਨਹੀਂ ਤਰਾਸ਼ ਕੁਛ ਕਰੇ ਤੁਮਾਰੋ,
ਇਹ ਬਾਦਸ਼ਾਹ ਸਲਾਮਤ ਤੇਰਾ ਭੋਰਾ ਨੀ ਡਰ ਕਰਦੇ ਗੁਰੂ ਅਰਜਨ ਦੇਵ ਜੀ।
ਹੁਕਮ ਅਦੂਲੀ ਗੁਣੇ ਵਿਚਾਰੋ,
ਇਹ ਵਿਚਾਰ ਲੋ ਕਿੰਨਾ ਉਹਨਾਂ ਨੇ ਗੁਨਾਹ ਕੀਤਾ, ਹੁਕਮ ਅਦੂਲੀ ਕੀਤੀ ਆ, ਭਾਵ ਤੁਹਾਡਾ ਹੁਕਮ ਮੋੜਿਆ ਹੈ। ਨਾ ਤਾਂ ਆਪ ਆਏ ਨੇ ਸਿਪਾਹੀ ਨਾ ਚੱਲ ਕੇ, ਨਾ ਉਹਨਾਂ ਨੇ 2 ਲੱਖ ਭਰਿਆ ਹੈ, ਇਹ ਦੋ ਗੁਨਾਹ ਕੀਤਾ ਉਹਨਾਂ ਨੇ।
ਸ਼ਾਹੂ ਕਹਿਓ ਕੋ ਦਿਨ ਕਰ ਮੌਨ,
ਬਾਦਸ਼ਾਹ ਉਸ ਵੇਲੇ ਕਹਿਣ ਲੱਗਾ ਦਵਾਨ ਚੰਦੂ ਥੋੜੇ ਜਿਹੇ ਦਿਨ ਚੁੱਪ ਧਾਰ ਲੈ।
ਨੈਣ ਪਠਾਵੋ ਮਾਲੂਮ ਕੌਣ,
ਹਲੇ ਕੋਈ ਬੰਦਾ ਨਾ ਭੇਜੀਏ ਅੰਮ੍ਰਿਤਸਰ ਨੂੰ,
ਜੇ ਨਹੀਂ ਆਵੇ ਤੈ ਟਿਕ ਰਹੇ,
ਉਡੀਕ ਲਈਏ ਥੋੜਾ ਜਿਹਾ ਚਿਰ, ਜੇ ਨਹੀਂ ਆਉਣਗੇ ਗੁਰੂ ਅਰਜਨ ਦੇਵ ਜੀ ਉੱਥੇ ਟਿਕੇ ਰਹਿਣਗੇ।
ਹੁਣ ਤਿਉਂ ਕਰੇ ਤਥਾ ਤੂੰ ਕਹੇ,
ਫੇਰ ਜਿਵੇਂ ਤੂੰ ਕਹੇਗਾ ਆਪਾਂ ਸਖਤਾਈ ਕਰ ਲਵਾਂਗੇ, ਕੀ ਪਤਾ ਆਪੇ ਹੀ ਆ ਜਾਣ।
ਇਤ ਸ੍ਰੀ ਅਰਜਨ ਸਭ ਕੁਛ ਜਾਣ,
ਇੱਧਰ ਗੁਰੂ ਅਰਜਨ ਦੇਵ ਜੀ ਨੇ ਸਭ ਅੰਤਰਜਾਮਤਾ ਨਾਲ ਜਾਣ ਲਿਆ ਕਿ ਬਾਦਸ਼ਾਹ ਉਡੀਕ ਰਿਹਾ ਹੈ।
ਹੁਣ ਹਾਰ ਬਰਤੰਤ ਮਹਾਨ,
ਜੋ ਹੁਣ ਹਾਰ ਸੀ ਭਾਈ ਸਭ ਸਮਝ ਲਈ।
ਸ੍ਰੀ ਗੁਰ ਗ੍ਰੰਥ ਥਿਰੇ ਜਹ ਰਹਿਣ,
ਸਤਸੰਗ ਜੀ ਰਾਤ ਨੂੰ ਹਰਿਮੰਦਰ ਸਾਹਿਬ ਤੋਂ ਸੁਖ ਆਸਣ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਹੁੰਦਾ ਹੈ, ਸਾਰੀਆਂ ਸੰਗਤਾਂ ਜਾਣਦੀਆਂ 10 ਵਜੇ ਰਾਤ ਦੇ ਸਤਸੰਗ ਜੀ ਪਾਲਕੀ ਦੇ ਵਿੱਚ ਸੰਖਾਂ ਦੇ ਰਣਸੰਗਿਆਂ ਦੀ ਧੁਨੀ ਦੇ ਨਾਲ ਸਾਰੀਆਂ ਸੰਗਤਾਂ ਭਾਵਨਾ ਦੇ ਨਾਲ ਮਹਾਰਾਜ ਕੀਰਤਨ ਸੋਹਰੇ ਪੜ੍ਹਨ ਤੋਂ ਬਾਅਦ ਸੁਖਾਸਨ ਕਰਕੇ ਅਕਾਲ ਤਖ਼ਤ ਜਿਹਨੂੰ ਕੋਠਾ ਸਾਹਿਬ ਕਹਿੰਦੇ ਸੀ, ਹੁਣ ਦੁਬਾਰਾ ਫਿਰ ਸਤਸੰਗ ਜੀ ਉਹੀ ਜਗ੍ਹਾ ਤਿਆਰ ਹੋ ਰਿਹਾ, ਉੱਥੇ ਸੁਖਾਸਨ ਵਾਸਤੇ ਮਹਾਰਾਜ ਦੀ ਸਵਾਰੀ ਜਾਇਆ ਕਰਦੀ। ਇਹ ਗੁਰੂ ਅਰਜਨ ਦੇਵ ਜੀ ਨੇ ਪਰਨ ਰੱਖਿਆ, ਜਦੋਂ ਦਾ ਸਤਸੰਗ ਜੀ ਇਹ ਸਰੂਪ ਤਿਆਰ ਹੋ ਗਿਆ, ਉਦੋਂ ਪੋਥੀ ਸਾਹਿਬ ਕਿਹਾ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਨਹੀਂ ਸੀ ਕਹਿੰਦੇ। ਹਰਿਮੰਦਰ ਸਾਹਿਬ ਤੋਂ ਸਤ ਸੰਗਤ ਜੀ ਸੁਖ ਆਸਣ ਇੱਥੇ ਲਿਆ ਕੇ ਕਰਿਆ ਕਰਦੇ ਬਾਹਰ, ਆਪ ਜੀ ਉਦੋਂ ਬਾਅਦ ਮਹਿਲਾਂ 'ਚ ਨਹੀਂ ਗਏ, ਦਿਨੇ ਜਾ ਆਉਣਾ ਤਾਂ ਕਿਤੇ ਜਾ ਆਉਣਾ, ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਲੰਘ ਦੇ ਥੱਲੇ ਪਰ ਬਰਾਜਿਆ ਕਰਦੇ ਮਹਾਰਾਜ ਜੀ। ਇੰਨੀ ਭਾਵਨਾ ਗੁਰਬਾਣੀ 'ਤੇ ਰੱਖਦੇ ਖਾਲਸਾ ਜੀ ਮਹਾਰਾਜ ਸਾਹਿਬ ਜੀ। ਗੁਰਬਾਣੀ ਜਿਨ ਭੈ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਸੱਤਵੇਂ ਪਾਤਸ਼ਾਹ ਨੇ ਕਿਹਾ ਭਾਈ ਜਿਨ੍ਹਾਂ ਨੇ ਗੁਰਬਾਣੀ ਦਾ ਭੈ ਅਦਮ ਨਹੀਂ ਨਾ ਕੀਤਾ, ਸਾਡਾ ਸਿੱਖ ਨਹੀਂ ਹੈ। ਸੋ ਆਪ ਜੀ ਸਤਸੰਗ ਜੀ ਹੁਣ ਵੀ ਉੱਥੇ ਪਰੰਪਰਾ ਤੋਂ ਪ੍ਰਥਾ ਚੱਲੀ ਆ ਰਹੀ ਹੈ, ਜਿੱਥੇ ਪਲੰਘ ਹੈ ਉਹਦੇ ਥੱਲੇ ਖਾਸ ਵਿਛਾਈ ਕੀਤੀ ਜਾਂਦੀ ਹੈ ਕਿ ਇੱਥੇ ਗੁਰੂ ਅਰਜਨ ਦੇਵ ਜੀ ਥੱਲੇ ਬਰਾਜਦੇ ਹੁੰਦੇ ਸੀ। ਹੁਣ ਵੀ ਉਹ ਪਲੰਘ ਦੇ ਥੱਲੇ ਸਤਸੰਗ ਜੀ ਜਿੱਥੇ ਸੁਖ ਆਸਣ ਕੀਤੇ ਜਾਂਦੇ ਨੇ ਮਹਾਰਾਜ ਸਰੂਪ, ਥੱਲੇ ਵਿਛਾਈ ਕੀਤੀ ਜਾਂਦੀ ਹੈ ਮਹਾਰਾਜ ਦੇ ਬਰਾਜਣ ਲਈ, ਭਾਵਨਾ ਦੇ ਸਹਿਤ। ਸੋ ਸੱਚੇ ਪਾਤਸ਼ਾਹ ਜਦੋਂ ਰਾਤ ਨੂੰ ਉਹ ਕੋਠਾ ਸਾਹਿਬ ਵਿੱਚ ਗਏ,
ਤੇ ਸਥਲ ਬੈਠੇ ਜਿਹਨੂੰ ਕਹਿ ਬੈਨਾ,
ਉੱਥੇ ਬੈਠ ਕਰਕੇ ਬਚਨ ਕਹੇ,
ਬਿਰਧ ਆਪਣੇ ਨਿਕਟ ਹਕਾਰਾ,
ਖਾਕ ਮਾਰ ਕੇ ਸਤ ਸੰਗਤ ਜੀ ਬਾਬਾ ਬੁੱਢਾ ਜੀ ਨੂੰ ਕੋਲੇ ਬਹਾ ਲਿਆ। ਰਾਤ ਦਾ ਸਮਾਂ ਸੀ,
ਸਾਦਰ ਭਾਕਤ ਤੈ ਬੈਠਾਰਾ,
ਸਤਕਾਰ ਦੇ ਨਾਲ ਬਚਨ ਕਹਿ ਕੇ ਬਾਬਾ ਬੁੱਢਾ ਜੀ ਨੂੰ ਕੋਲੇ ਬਹਾਇਆ ਗੁਰੂ ਅਰਜਨ ਦੇਵ ਜੀ ਨੇ।
ਹੁਣ ਸ੍ਰੀ ਹਰਗੋਬਿੰਦ ਬੁਲਾਏ,
ਫਿਰ ਸੁਨੇਹਾ ਭੇਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੁਲਾ ਲਏ,
ਯਤ ਗੁਰਦਾਸ ਤਾਂ ਚਲੇ ਆਏ,
ਭਾਈ ਗੁਰਦਾਸ ਜੀ ਵੀ ਨਾਲ ਹੀ ਆ ਗਏ, ਦੋਨੋਂ ਪ੍ਰਾਤਨ ਕਦੀਮੀ ਸਿੱਖ ਹਨ।
ਕਰੇ ਪ੍ਰੇਮ ਕੋ ਨਿਕਟ ਬਿਠਾਏ,
ਪ੍ਰੇਮ ਕਰਕੇ ਦੋਨੋਂ ਸਿੱਖ ਬਿਠਾ ਲਏ, ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਲੇ ਬਿਠਾ ਲਿਆ।
ਅਬ ਸਮਰਾਤ ਹੋਏ ਬਲ ਪਾਏ,
ਸਿਰ ਪੜੋਸ ਕੇ 6ਵੇਂ ਪਾਤਸ਼ਾਹ ਦਾ ਖਾਲਸਾ ਜੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਬਾਬਾ ਜੀ ਸਾਹਿਬਜ਼ਾਦੇ ਹੁਣ ਬਲ ਵਾਲੇ ਹੋ ਗਏ ਸੋਹਣੇ।
ਕਹੋ ਬੁੱਢਾ ਸ੍ਰੀ ਹਰਗੋਬਿੰਦ,
ਬਾਬਾ ਬੁੱਢਾ ਜੀ ਦੇਖੋ ਕਹੋ ਤਾਂ ਤੁਸੀਂ ਵੀ,
ਅਬ ਸੁਚੇਤ ਪੇ ਬਲੀ ਬੁਲੰਦ,
ਮੇਰੇ ਸਾਡੀ ਰਹਿ ਚ ਰਹਿ ਮਿਲਾਓ, ਗੁਰੂ ਹਰਗੋਬਿੰਦ ਸਾਹਿਬ ਜੀ ਸਾਵਧਾਨ ਹੋ ਗਏ ਨਾ, ਬਹੁਤ ਬਲੀ ਨੇ ਹੁਣ ਸਾਡੇ ਨਾਲੋਂ,
ਗੁਰਤਾ ਗਾਦੀ ਬੈਠਣ ਯੋਗ,
ਗੁਰਤਾ ਗੁਰਤਾ ਗੱਦੀ ਦੇ ਬੈਠਣ ਦੇ ਲਾਇਕ ਹਨ।
ਦੇ ਹੈ ਦੁਸ਼ਟਨ ਕੇ ਕਰ ਸੋਗ,
ਦੁਸ਼ਟਾਂ ਪਾਪੀਆਂ ਦੇ ਘਰਾਂ ਚ ਸੋਗ ਪਾਉਣਗੇ।
ਬ੍ਰਿਧ ਨੇ ਭਾਖਿਓ ਜੋਤ ਤੁਮਾਰੀ,
ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਹਾਡੀ ਓ ਜੋਤ ਹੈ।
ਹੋਏ ਵੀਰ ਬੜ ਆਯੁੱਧ ਧਾਰੀ,
ਬੜੇ ਭਾਰੀ ਵੀਰ ਬਹਾਦਰ ਯੋਧੇ ਸ਼ਸਤਰ ਧਾਰੀ ਹੋਣਗੇ 6ਵੇਂ ਪਾਤਸ਼ਾਹ,
ਛਤਰਨ ਕੁਲ ਤੇ ਯੁੱਧ ਹਟਿਓ ਹੈ।
ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਛਤਰੀਆਂ ਦੀ ਵੰਸ ਵਿੱਚੋਂ ਜੰਗ ਹਟ ਗਿਆ, ਸ਼ਸਤਰਧਾਰੀ ਹੋਣੋਂ ਹਟ ਗਏ, ਇਸੇ ਕਰਕੇ 10ਵੇਂ ਪਾਤਸ਼ਾਹ ਨੇ ਕਿਹਾ 20 ਬਗਾਮ ਤਿੰਨ ਕੇ ਰਹਿ ਗਏ, ਤਿੰਨਵੋਂ ਕਰਤ ਕਿਰਸਾਨੀ ਪਏ। ਜਿਉਂ ਜਿਉਂ ਦੁਆਪਰ ਯੁੱਗ ਖਤਮ ਹੋਇਆ ਖਾਲਸਾ ਜੀ, ਛੱਤਰੀ ਲੋਕ ਜਿਵੇਂ ਸਤਸੰਗ ਜੀ ਹਰ ਵੇਲੇ ਜੰਗ ਯੁੱਧ ਵਿੱਚ ਜੂਝਿਆ ਕਰਦੇ ਸੀ, ਸ਼ਸਤਰ ਛੱਡ ਬੈਠੇ ਫਿਰ ਖੇਤੀਆਂ ਕਰਨ ਲੱਗ ਗਏ। 20 ਪਿੰਡ ਸੀ ਉੱਥੇ ਬਾਹਰ ਦੇ ਇਲਾਕੇ ਜਿਵੇਂ ਨਨਕਾਣੇ ਸਾਹਿਬ ਦੇ ਇਰਦ ਗਿਰਦ, ਜਿੱਥੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਸੋ ਜਿਉਂ ਜਿਉਂ ਸਤਸੰਗ ਜੀ ਛੱਤਰੀ ਲੋਕ ਸ਼ਸਤਰ ਵਿੱਦਿਆ ਛੱਡ ਕੇ ਤੇ ਤੁਰਕਾਂ ਨੇ ਸ਼ਸਤਰ ਸਾਂਭ ਲਏ ਤੇ ਬਾਦਸ਼ਾਹੀ ਵੀ ਉਹਨਾਂ ਕੋਲ ਹੀ ਆ ਗਈ। ਜਿਹਦੇ ਕੋਲ ਸਤਸੰਗ ਜੀ ਲਾਠੀ ਉਹਦੀ ਭੈਸ ਹੁੰਦੀ ਹੈ, ਜਿਹਦੇ ਕੋਲ ਸ਼ਸਤਰ ਉਹੀ ਸਤਸੰਗ ਜੀ ਬਲੀ। ਇਹ ਉਹਨਾਂ ਨੇ ਹੌਲੀ ਹੌਲੀ ਖੇਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੱਕੜੀਆਂ ਫਾੜੀਆਂ ਕੋਲ ਦੁਕਾਨਾਂ ਸ਼ੁਰੂ ਕਰ ਦਿੱਤੀਆਂ। ਸ਼ਸਤਰਧਾਰੀ ਤੁਰਕਾਂ ਨੇ ਹੋ ਕੇ ਰਾਜ ਸਾਂਭ ਲਿਆ। ਸਹਿਜੇ ਸਹਿਜੇ ਭੂਮ ਸੀ ਜਿਹੜੀ ਛੱਤਰੀ ਬੰਸ ਤੋਂ ਖੁਸ ਗਈ।
ਰਾਜ ਤੇਜ ਕੋ ਸਕਲ ਘਟਿਓ ਹੈ,
ਛੱਤਰੀਆਂ ਦਾ ਜਿਹੜਾ ਰਾਜ ਤੇਜ ਸੀ ਕੁਛ ਤਾਂ ਪਰਸ਼ੁਰਾਮ ਨੇ ਘਟਾਇਆ। 21 ਵਾਰੀ ਮਾਰੇ ਦੁਆਪਰ ਵਿੱਚ, ਬੜੇ ਭਾਰੀ ਜੰਗ ਹੁੰਦੇ ਰਹੇ ਪਹਿਲਾਂ, ਪਰ ਫੇਰ ਬਹੁਤ ਹੌਲੀ ਹੌਲੀ ਸਮਾਂ ਪਾ ਕੇ ਘਟ ਗਿਆ ਇਹਨਾਂ ਦਾ ਪ੍ਰਤਾਪ।
ਪਏ ਮਲੇਸ਼ ਸ਼ਸਤਰ ਬਟਧਾਰੀ,
ਬਾਬਾ ਬੁੱਢਾ ਜੀ ਕਹਿੰਦੇ ਜੀ ਇਸ ਵੇਲੇ ਮਲੇਸ਼ ਮੱਲ ਛਤੀਸਾ ਮਲੇਸ਼ਾ ਤੁਰਕ ਜਿਹੜੇ ਮਲੇਸ਼ ਨੇ, ਗਊ ਆਦਿਕ ਦਾ ਜਿਵੇਂ ਕਰਕੇ ਵਾਸ ਕਰਨ ਵਾਲੇ, ਇਹਨਾਂ ਨੂੰ ਮਲੇਸ਼ ਕਿਹਾ ਹੈ, ਇਹ ਸ਼ਸਤਰ ਧਾਰੀ ਬਣ ਗਏ।
ਕਰੇ ਰਾਜ ਬੜ ਅਵਨੀ ਸਾਰੀ,
ਸਾਰੀ ਧਰਤੀ ਤੇ ਹੀ ਰਾਜੇ ਬਣ ਗਏ ਹੁਣ।
ਛੱਤਰੀ ਧਰਮ ਦਰਿਓ ਨਹਿ ਪਾਸੇ,
ਇਸ ਵੇਲੇ ਜੀ ਛੱਤਰੀ ਧਰਮ ਹੈ ਜਿਹੜਾ ਉਹ ਲੁਕ ਗਿਆ ਹੈ, ਕਿਤੇ ਪ੍ਰਤੀਤ ਨੀ ਹੋ ਰਿਹਾ ਵੀ ਛੱਤਰੀ ਕਿਤੇ ਸੂਰਮਾ ਦਿਸੇ।
ਤਖ਼ਤ ਬੈਠ ਅਬ ਇਹੀ ਪ੍ਰਕਾਸ਼ੇ,
ਇਸ ਵੇਲੇ ਮਹਾਰਾਜ ਮੈਂ ਤਾਂ ਇਹੀ ਬਚਨ ਕਰਦਾ ਕਿ ਜਿਹੜੇ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੀ ਉਹ ਜੋਤ ਪ੍ਰਕਾਸ਼ ਰਹੀ ਹੈ ਇਹਨਾਂ 'ਚ, ਇਹ ਤਖ਼ਤ ਤੇ ਬੈਠ ਕਰਕੇ ਇਹ ਪ੍ਰਕਾਸ਼ ਕਰਨਗੇ ਦੁਬਾਰਾ, ਸ਼ਸਤਰਧਾਰੀ ਹੋ ਕੇ ਛੱਤਰੀਆਂ ਨੂੰ ਜੰਗ ਕਰਨਾ ਸਿਖਾਉਣਗੇ। ਦਸਵੇਂ ਪਾਤਸ਼ਾਹ ਨੇ ਐਵੇਂ ਨਹੀਂ ਕਿਹਾ, ਛੱਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ, ਕਹਿ ਤਪ ਆਪ ਤੋ ਜੋ ਕਰੋ, ਐਸੇ ਬਚਨ ਕਹੇ ਹਨ, ਖਾਲਸਾ ਛੱਤਰੀ ਹੈ।
ਜਬ ਕਬ ਜਗਤ ਵਿਪਰਜੇ ਹੋਤ,
ਜਦੋਂ ਕਦੋਂ ਸੰਸਾਰ ਦੇ ਉੱਤੇ ਮਰਜ਼ਾਦਾ ਵਿਗੜਦੀ ਹੈ,
ਤੁਮ ਤਨ ਤਾਰ ਮਰਜ਼ਾਦ ਵਧੋਤ।
ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਆਪ ਜੀ ਅਵਤਾਰ ਧਾਰ ਕੇ ਦੁਬਾਰਾ ਮਰਜ਼ਾਦਾ ਠੀਕ ਕਰਦੇ ਹੋ ਸੰਸਾਰ ਦੀ।
ਹੱਥ ਜੋੜ ਗੁਰਦਾਸ ਉਚਾਰੀ,
ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਇੰਨੇ ਬਚਨ ਕਹਿ ਕੇ ਚੁੱਪ ਕਰ ਗਏ। ਜਦ ਨੂੰ ਭਾਈ ਗੁਰਦਾਸ ਜੀ ਬੋਲੇ,
ਬ੍ਰਿਧ ਸਾਹਿਬ ਕੀ ਉਪਮਾ ਭਾਰੀ,
ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਦੀ ਬਹੁਤ ਹੀ ਵੱਡੀ ਉਪਮਾ ਹੈ, ਗੁਰੂ ਨਾਨਕ ਦੇਵ ਜੀ ਤੋਂ ਬਰੋਸਾਏ ਹਨ।
ਸ੍ਰੀ ਨਾਨਕ ਆਦਿਕ ਗੁਰ ਸਾਰੇ,
ਸਾਰੇ ਗੁਰੂਆਂ ਦੇ ਦਰਸ਼ਨ ਕਰਦੇ ਰਹੇ, ਸੇਵਾ ਚ ਪ੍ਰਸੰਨਤਾ ਲੈਂਦੇ ਰਹੇ, ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ
ਬਹੁਤ ਸੇਵਾ ਕਰ ਸਦਾ ਨਿਹਾਰੇ,
ਸੇਵਾ ਵੀ ਕੀਤੀ, ਸਾਰਿਆਂ ਦੇ ਰਜ ਰਜ ਦਰਸ਼ਨ ਕੀਤੇ ਗੁਰੂਆਂ ਦੇ,
ਸਫਲੇ ਬਾਕ ਸਰਾਪ ਹਰ ਬਰ ਕੋ,
ਇਹਨਾਂ ਦੇ ਜਿਹੜੇ ਬਚਨ ਨੇ ਸਫਲੇ ਹੁੰਦੇ ਨੇ ਬਾਰਾਦਕ।
ਬ੍ਰਹਮ ਅਸਤਰ ਜਿਮ ਰੁਗਵਰ ਕਰ ਕੋ,
ਜਿਵੇਂ ਰਾਮ ਚੰਦਰ ਦਾ ਮੰਤਰਿਆ ਹੋਇਆ ਤੀਰ ਛੱਡਿਆ ਹੋਇਆ ਕਦੇ ਨਿਸਫਲ ਨਹੀਂ ਸੀ ਜਾਂਦਾ, ਬਾਬਾ ਬੁੱਢਾ ਜੀ ਦੇ ਬਚਨ ਵੀ ਨਿਸਫਲ ਨਹੀਂ ਜਾਣੇ। ਸਾਹਿਬਜ਼ਾਦੇ ਤੁਹਾਡੇ ਤਖ਼ਤ ਰਚਣਗੇ, ਸ਼ਸਤਰਧਾਰੀ ਹੋਣਗੇ, ਅੱਗੇ ਵਾਸਤੇ ਛੱਤਰੀਆਂ ਦੇ ਅੰਦਰ ਸ਼ਸਤਰ ਵਿਦਿਆ ਪ੍ਰਗਟ ਕਰਨਗੇ ਦੁਬਾਰਾ।
ਭਏ ਪੰਜ ਗੁਰ ਸ਼ਾਂਤ ਸਰੂਪ,
ਪੰਜ ਗੁਰੂ ਤਾਂ ਪਹਿਲਾਂ ਸ਼ਾਂਤ ਸਰੂਪ ਹੋਏ ਹਨ,
ਪਰ ਗੁਰ ਸਿੱਖੀ ਰੀਤ ਅਨੂਪ,
ਉਪਮਾ ਤੋਂ ਰਹਿਤ ਗੁਰਸਿੱਖੀ ਭਾਉ ਭਗਤੀ ਨੂੰ ਫੈਲਾਇਆ ਹੈ।
ਨੇਤਰੇ ਸ਼ਾਂਤੀ ਉਪਦੇਸ਼,
ਸ਼ਾਂਤਮਈ ਉਪਦੇਸ਼ ਦਿੰਦੇ ਰਹੇ ਹਨ,
ਜਿਸ ਨੂੰ ਕਾਟੇ ਸਕਲ ਕਲੇਸ਼,
ਜਿਸ ਸ਼ਾਂਤਮਈ ਉਪਦੇਸ਼ ਨੂੰ ਸੁਣ ਕੇ ਵਿਦਿਆ ਸਮਤਾ ਅਭਿਨਿਵੇਸ਼ ਰਾਗ ਦੁਆਇਕ ਪੰਜ ਕਲੇਸ਼, ਇਹ ਸਾਰੇ ਕਲੇਸ਼ ਜਿਹੜੇ ਦੁੱਖ ਨੇ ਅੰਦਰੋਂ ਸਿੱਖਾਂ ਨੇ ਕੱਟ ਲਏ ਗੁਰੂ ਕੀ ਬਾਣੀ ਦੇ ਆਸਰੇ।
ਅਬਸਾ ਯੁੱਧ ਗੁਰ ਹੋਵੇ ਆਪ,
ਹੁਣ ਭਾਈ ਗੁਰਦਾਸ ਜੀ ਕਹਿੰਦੇ ਜੀ ਛੇਵੇਂ ਥਾਂ ਤੁਹਾਡਾ ਸਰੂਪ ਹੈ ਜਿਹੜਾ, ਸਾ ਯੁੱਧ ਆਜਦਾਂ ਦੇ ਸਹਿਤ ਸ਼ਸਤਰਧਾਰੀ ਸੁਨੱਧ ਬੱਧ ਹੋਣਗੇ।
ਸਿੱਖ ਸਾ ਯੁੱਧ ਕਰ ਵਧੇ ਪ੍ਰਤਾਪ,
ਨਾਲੇ ਆਪ ਸ਼ਸਤਰਧਾਰੀ ਹੋਣਗੇ, ਨਾਲੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣਗੇ, ਲੱਖ ਲੱਖ ਦਾ ਘੋੜਾ ਖਰੀਦ ਕੇ ਸਿੱਖਾਂ ਨੂੰ ਚੜ੍ਹਨ ਨੂੰ ਦਿਆ ਕਰਨਗੇ। ਜਿੱਥੇ ਕਿਤੇ ਸਿੱਖਾਂ ਨੂੰ ਕਹਿਣਗੇ ਭਾਈ ਹੁਣ ਧਨ ਲਿਆਉਣ ਦੀ ਲੋੜ ਨਹੀਂ, ਆਪੋ ਆਪਣੇ ਇਲਾਕਾ ਜਿੱਥੇ ਸੋਹਣਾ ਸ਼ਸਤਰ ਬਣਦੇ ਸ਼ਸਤਰ ਖਰੀਦ ਕੇ ਲਿਆਇਆ ਕਰੋ, ਇਹ ਹੁਣ ਇਸ ਤਰ੍ਹਾਂ ਦੀ ਮਰਜ਼ਾਦਾ ਚੁਣਾਉਣਗੇ।
ਪਰ ਕੌਣ ਸਮਰਾਤ ਇਸ ਕਾਲ,
ਇਸ ਸਮੇਂ ਹੋਰ ਕੌਣ ਸ਼ਕਤੀ ਵਾਲਾ ਹੈ,
ਸਭ ਸ਼ਤ ਤੁਰਕਨ ਰਾਜ ਵਿਸਾਲ,
ਸਾਰੀ ਧਰਤੀ ਤੇ ਤੁਰਕਾਂ ਦਾ ਰਾਜ ਹੈ ਹਿੰਦੁਸਤਾਨ ਦੇ ਕੋਨੇ ਕੋਨੇ ਚ,
ਰਾਵਰ ਤੇ ਹੋਵੇ ਵਿਦ ਸਾਰੀ,
ਇਹ ਆਪ ਜੀ ਤੋਂ ਹੀ ਮਹਾਰਾਜ ਇਹ ਸਾਰੀ ਵਿਧੀ ਹੋਣੀ ਆ, ਛੱਤਰੀਆਂ ਨੇ ਦੁਬਾਰਾ ਸ਼ਸਤਰ ਪਕੜ ਕੇ ਸੂਰਮਿਆਂ ਵਾਲੇ ਗੁਣ ਗ੍ਰਹਿਣ ਕਰਨੇ, ਇਹ ਸਭ ਪਰਉਪਕਾਰ ਛੇਵੇਂ ਪਾਤਸ਼ਾਹ ਦਾ ਹੈ।
ਹਿੰਦ ਧਰਮ ਕੋ ਲਿਓ ਵਾਰੀ,
ਹਿੰਦ ਵਾਸੀਆਂ ਦੇ ਧਰਮ ਨੂੰ ਮਹਾਰਾਜ ਤੁਸੀਂ ਬਚਾਉਣਾ ਹੈ।
ਜਿਮ ਸੁਣ ਕਰ ਸ੍ਰੀ ਅਰਜਨ ਨਾਥ,
ਭਾਈ ਗੁਰਦਾਸ ਦੇ ਬਚਨ ਸੁਣ ਕਰਕੇ ਗੁਰੂ ਅਰਜਨ ਦੇਵ ਜੀ
ਉੱਠੇ ਹਰਖ ਲੈ ਸ੍ਰੀ ਫਲ ਹਾਥ,
ਗੌੜੀ ਕਦੇ ਉੱਠੇ ਸਤ ਸੰਗਤ ਜੀ ਨਾਰੀਅਲ ਲੈ ਲਿਆ ਹੱਥ ਵਿੱਚ,
ਕਰੀ ਪ੍ਰਦਰਸ਼ਨ ਫਿਰ ਕਰਤੀਨ,
ਪੰਜ ਪੈਸੇ ਨਾਰੀਅਲ ਲੈ ਕੇ ਸਤਸੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਪ੍ਰਕਰਮਾ ਕੀਤੀਆਂ।
ਜਗਤ ਰੀਤ ਸੁਣ ਲਿਖਿਓ ਪਰਵੀਨ,
ਜੋ ਸੰਸਾਰ ਦੀ ਰੀਤੀ ਸੀ ਸਤਸੰਗ ਜੀ ਉਸ ਅਨੁਸਾਰ ਚਤੁਰ ਸਤਿਗੁਰਾਂ ਨੇ
ਪੈਸੇ ਪੰਜ ਸਹਿਤ ਨਹੀਂ ਲੀਏ,
ਪੰਜ ਪੈਸੇ ਵੀ ਨਾਲ ਲੈ
ਤਾਰੇ ਅੱਗੇ ਨਮਰੇ ਤਸਵੀਰ,
ਅੱਗੇ ਸਤਸੰਗ ਜੀ ਝੋਲੀ ਚ ਪਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਰੀਅਲ, ਨਾਲੇ ਪੰਜ ਪੈਸੇ ਰੱਖ ਦਿੱਤੇ ਮੱਥਾ ਟੇਕਤਾ।
ਕਰੀ ਸਥਾਪਨ ਆਪਣੀ ਜੋਤ,
ਆਪਣੀ ਜੋਤ ਸਤਸੰਗ ਜੀ ਜੋਤ ਉਹ ਹੈ ਜੁਗਤ ਸਾਹਿ ਸਹਿ ਕਾਇਆ ਫਿਰ ਪਲਟੀਐ, ਗੁਰਤਾ ਗੱਦੀ ਦੇ ਦਿੱਤੀ ਗੁਪਤ ਤੌਰ ਤੇ,
ਸਭ ਗੁਰ ਕੇ ਆਈ ਜਮ ਹੋਤ,
ਜਿਵੇਂ ਪਹਿਲਾਂ ਸਤਸੰਗ ਜੀ ਮਰਜ਼ਾਦਾ ਚਲੀ ਆਈ,
ਬੁੱਢੇ ਸਾਹਿਬ ਸੋ ਫਰਮਾਇਓ,
ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ
ਕਰੋ ਸੋ ਆਪ ਕਰਤ ਜਿਵੇਂ ਆਇਓ,
ਬਾਬਾ ਬੁੱਢਾ ਜੀ ਜਿਵੇਂ ਅੱਗੇ ਮਰਜ਼ਾਦਾ ਕਰਦੇ ਆਇਓ, ਗੁਰੂਆਂ ਨੂੰ ਤਿਲਕ ਦਿੰਦੇ ਆਇਓ, ਇਹਨਾਂ ਨੂੰ ਵੀ ਦੇ ਦਿਓ। ਅੱਜ ਪ੍ਰਚਾਰ ਸਟੇਜਾਂ ਤੇ ਹੋ ਰਿਹਾ, ਕੋਈ ਤਿਲਕ ਤੁਲਕ ਨਹੀਂ ਦਿੱਤਾ ਹੈ। ਇਹੋ ਜਿਹੇ ਵੀ ਸਤ ਸੰਗਤ ਜੀ ਅੱਜ ਕੱਲ੍ਹ ਪ੍ਰਚਾਰ ਕੁੱਠੇ ਨੇ, ਖਿਮਾ ਕਰਨੀ। ਜਿਹੜਾ ਕੋਈ ਭਾਈ ਪੁਰਾਣੀ ਮਰਜ਼ਾਦਾ ਨੂੰ, ਪੁਰਾਣੇ ਗੁਰਮਤ ਦੇ ਸਿਧਾਂਤ ਨੂੰ, ਕੋਈ ਆਪਣੀ ਸਿਆਣਪ ਜਣਾਉਣ ਵਾਸਤੇ ਸੰਗਤਾਂ ਦੇ ਵਿੱਚ ਨਵੀਂ ਖੋਜ ਕੋਈ ਇਹੀ ਜਿਹੀ ਕੱਢੇਗਾ, ਗੁਰੂ ਕਾ ਭਾਈ ਦੇਣਦਾਰ ਹੋਵੇਗਾ, ਉਹ ਹੋਰ ਉਹਨੂੰ ਕੀ ਡੰਨ ਕੋਈ ਦੇਵੇਗਾ ਖਾਲਸਾ ਜੀ। ਸੋ ਵਾਹਿਗੁਰੂ ਕਿਰਪਾ ਕਰੇ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜਿਵੇਂ ਅੱਗੇ ਮਰਜ਼ਾਦਾ ਕਰਦੇ ਆਏ ਉਸ ਤਰ੍ਹਾਂ ਕਰੋ।
ਸ਼ੁਭ ਅਧਿਕਾਰ ਕਰਨ ਕੋ ਨੀਕਾ,
ਤੁਹਾਡਾ ਸ਼ੁਭ ਅਧਿਕਾਰ ਹੈ ਇਹ ਟੀਕਾ ਤਿਲਕ ਦੇਣ ਦਾ।
ਉਠੋ ਮੁਦਤ ਦਿਓ ਅਬ ਸਭ ਸੁੱਠ ਠੀਕ ਟੀਕਾ,
ਸੋਹਣਾ ਤਿਲਕ ਲਾ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੱਥੇ ਮਸਤਕ ਦੇ ਉੱਤੇ ਉੱਠ ਕੇ।
ਹੱਥ ਜੋੜ ਤਾ ਬ੍ਰਿਧ ਬਖਾਨਿਓ,
ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਕਿਹਾ
ਇਹ ਕਿਆ ਕੌਤਕ ਰਾਵਠਾਨਿਓ,
ਮਹਾਰਾਜ ਜੀ ਇਹ ਕੀ ਕਾਰਨ ਸਾਨੂੰ ਰਹਿ ਨਹੀਂ ਪੁੱਛ ਕੇ ਹੌਲੀ ਕਦੇਣ ਸਿਫਤ ਕਰਵਾ ਕੇ ਸਾਡੇ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੇਤੀ ਦੇਣੇ, ਤੁਸੀਂ ਤਾਂ ਗੁਰਤਾ ਗੱਦੀ ਦੇ ਦਿੱਤੀ।
ਜਬ ਹੂੰ ਹੋਤ ਦੇ